যুগ যুগ অটল। ধন ধন সাহেব শ্রী গুরু গ্রন্থ সাহেব জি দি নিগি যুগ দানন্দ মানি গুরু রূপিয়ারি সৎসঙ্গ জিও আও মন বৃত্তি একাগ্র করিয়ে গুরু চরণা চলবাই হাজরিয়া হাজরিয়া লোদে মন বৃত্তি একাগ্র করদে গজ কে বোলনা জি ও ওয়াহেগুরু জি কা খালসা ওয়াহেগুরু জি কি ফতেহ। ਗੁਰੂ ਰੂਪ ਪਿਆਰੀ ਸਤਸੰਗ ਜੀਓ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਰਹਿਮਤ ਸਦਕਾ ਉਹ ਸੋਹਣੀਆਂ ਸੁਹਾਵੀਆਂ ਘੜੀਆਂ ਮਿਲਦੀਆਂ ਨੇ ਜਿਨ੍ਹਾਂ ਘੜੀਆਂ ਦੇ ਅੰਦਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਦੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੋਝੀ ਲੈਂਦੇ ਹੋ। ਧਿਆਨ ਕਰੀਏ ਇਹ ਜੀਵਨ ਦੀ ਸੋਝੀ ਆਪਣੇ ਆਪ ਦੀ ਸੋਝੀ ਕਿਤੇ ਨਹੀਂ ਮਿਲੀ। ਕਦੋਂ ਦੇ ਆਪਾਂ ਤੁਰੇ ਹਾਂ ਕਦੋਂ ਦੇ ਆਪਾਂ ਸਰੀਰਾਂ ਚ ਘੁੰਮਦੇ ਘੁੰਮਦੇ ਉਸ ਘਰੋਂ ਆਏ ਹੋਏ ਹਾਂ ਪਰ ਸੋਝੀ ਨਹੀਂ ਕਦੋਂ ਮਿਲੀ ਵੀ ਅਸੀਂ ਕੌਣ ਆ ਸਾਡਾ ਅਸਲੀ ਰੂਪ ਕੀ ਹੈ। ਜਦੋਂ ਇਹ ਮਨ ਮਾਨਸ ਸਰੀਰ ਵਿੱਚ ਪਹੁੰਚਿਆ ਤੇ ਇਹਨੂੰ ਸੋਝੀ ਮਿਲੀ ਕਿਹਦੇ ਕੋਲ ਮਿਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲੀ। ਗੁਰੂ ਗ੍ਰੰਥ ਸਾਹਿਬ ਜਿਸ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਦੇਖੋ ਧਿਆਨ ਨਾਲ ਪੜ੍ਹਨਾ ਪਿਆਰ ਨਾਲ ਪੜ੍ਹਨਾ ਹੈ ਕਾਲੇ ਪੈ ਕੇ ਨਹੀਂ ਪੜ੍ਹਨਾ। ਜਦੋਂ ਆਪਾਂ ਕਾਲੇ ਪੈ ਕੇ ਪੜ੍ਹ ਜਾਂਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਹੀਂ ਪਿਆਰ ਨਾਲ ਪੜ੍ਹ ਕੇ ਦੇਖੋ ਕਿਹਦਾ ਆਨੰਦ ਆਊਗਾ ਏਦਾਂ ਆਨੰਦ ਆਊਗਾ ਐਂ ਲੱਗਦਾ ਜਿਵੇਂ ਗੁਰੂ ਜੀ ਆਵਾਜ਼ ਮਾਰ ਕੇ ਕਹਿੰਦੇ ਆ ਪਿਆਰ ਨਾਲ ਕੀ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ। ਦੇਖੋ ਆਪਣਾ ਵੀ ਸਮਝ ਲੱਗ ਗਈ ਲੋੜ ਹੀ ਨਹੀਂ ਪਈ ਵਿਖਿਆਨ ਕਰਨ ਦੀ ਹੈ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਮਨਾ ਤੂੰ ਸਰੀਰ ਅੰਦਰ ਬੈਠਾ ਜ਼ਰੂਰ ਆ ਪਰ ਇਸ ਸਰੀਰ ਨਾਲ ਤੇਰਾ ਨਾਤਾ ਨਹੀਂ ਹੈ ਇਸ ਸਰੀਰ ਨਾਲ ਤੇਰਾ ਨਾਤਾ ਨਹੀਂ ਹੈ ਇਸ ਸਰੀਰ ਦੇ ਅੰਦਰ ਤਾਂ ਤੂੰ ਆਪਣੇ ਆਪ ਦੀ ਪਹਿਚਾਣ ਕਰਨ ਆਇਆ ਆਪਣੇ ਆਪ ਨੂੰ ਪਹਿਚਾਨਣ ਆਇਆ ਤੇ ਮੈਂ ਤੈਨੂੰ ਦੱਸ ਦੇਣਾ ਗੁਰੂ ਜੀ ਕਹਿੰਦੇ ਤੂੰ ਹੈ ਕੌਣ ਕਹਿੰਦੇ ਤੂੰ ਜੋਤ ਸਰੂਪ ਹੈ ਤੇ ਆਪਣੇ ਆਪ ਦੀ ਪਛਾਣ ਕਾ ਇੱਥੇ ਬੈਠਾ ਇਸ ਸਰੀਰ ਦੇ ਅੰਦਰ ਕੀ ਕਰਨ ਡੇ ਹੈ ਤੂੰ ਲੱਗਾ ਆ ਸਿਰ ਤੋਂ ਲੈ ਕੇ ਸ਼ਾਮ ਤੱਕ ਮੈਂ ਆਹ ਇਕੱਠਾ ਕਰ ਲਾ ਮੈਂ ਉਹ ਇਕੱਠਾ ਕਰ ਲਾ ਕਹਿੰਦੇ ਜੇ ਤੂੰ ਕੁਝ ਇਕੱਠਾ ਕਰ ਵੀ ਲਿਆ ਤੇ ਧਿਆਨ ਕਰੀ ਜਿੱਥੇ ਤੂੰ ਜਾਣਾ ਹੈ ਉੱਥੇ ਤੇਰੇ ਨਾਲ ਜਾਣਾ ਕੁਛ ਨਹੀਂ ਤੇ ਇਕੱਠਾ ਕੀ ਕਰ ਲੈਂਗਾ ਫਿਰ ਐਵੇਂ ਤੂੰ ਏਦਾਂ ਕਰ ਤੂੰ ਆਪਣੇ ਆਪ ਦੀ ਪਛਾਣ ਕਰ ਜਿੱਦਣ ਤੈਨੂੰ ਆਪਣੇ ਆਪ ਦੀ ਪਛਾਣ ਆ ਗਈ ਨਾ ਤੈਨੂੰ ਆਪਣੇ ਆਪ ਦੀ ਸੋਝੀ ਵੀ ਆ ਗਈ ਭਾਵੇਂ ਪਛਾਣ ਅਜੇ ਨਾ ਵੀ ਆਵੇ ਸੋਝੀ ਵੀ ਆ ਗਈ ਨਾ ਤੈਨੂੰ ਮਾੜੀ ਜੀ ਮੈਂ ਕੌਣ ਆ ਤੇ ਧਿਆਨ ਦਿਓ ਜਿੱਦਣ ਸੋਝੀ ਆ ਜਾਂਦੀ ਨਾ ਉਦਣ ਬੰਦੇ ਨੂੰ ਜੱਗ ਦੀਆਂ ਸੰਸਾਰ ਦੀਆਂ ਵਸਤੂਆਂ ਝੂਠੀਆਂ ਲੱਗਣ ਲੱਗ ਪੈਂਦੀਆਂ ਬਿਰਨ ਸੰਸਾਰ ਚ ਡਿਆ ਹੁੰਦਾ ਬੰਦਾ ਵਿੱਚ ਤਾਂ ਸੰਸਾਰ ਚ ਹੀ ਹੈ ਤੇ ਕੀ ਕਹਿੰਦਾ ਕਿਸੇ ਨੇ ਕਿਹਾ ਯਾਰ ਭਾਈ ਸਾਹਿਬ ਚੀਜ਼ ਚੰਗੀ ਹੈ ਛੱਡ ਕਹਿੰਦਾ ਕੀ ਕਰਨੀ ਹੈ ਕਦੀ ਚੰਗੀ ਹੈ ਕਹਿੰਦਾ ਕਿਉਂ ਕਹਿੰਦਾ ਪਹਿਲਾਂ ਭਰਾਵਾ ਮੈਂ ਵੀ ਏਦਾਂ ਹੀ ਕਰਦਾ ਹੁੰਦਾ ਸੀ ਤੁਸੀਂ ਦੇਖਿਓ ਮਨ ਬਿਰਤੀ ਵਾਲਾ ਬੰਦਾ ਨਾ ਤੁਰਿਆ ਜਾਣ ਡਿਆ ਰਸਤੇ ਚ ਲੋਹੇ ਦਾ ਟੁਕੜਾ ਪਿਆ ਏਡਾ ਕਰ ਉਹ ਵੀ ਚੁੱਕ ਲੈਂਦਾ ਕੀ ਕਹਿੰਦਾ ਕਹਿੰਦਾ ਕੰਮ ਦੀ ਚੀਜ਼ ਹੈ ਜੇ ਦੋ ਚਾਰ ਕਿਲੋ ਇਕੱਠਾ ਹੋ ਗਿਆ ਤਾਂ ਵੀ ਤੇ ਦੋ ਪੈਸੇ ਆ ਹੀ ਜਾਣੇ ਹੁਣ ਮਨ ਬਿਰਤੀ ਜਾਗਰੂਕਤੀ ਹੋ ਗਈ ਅੰਦਰੋਂ ਤੁਰਿਆ ਜਾਂਦਾ ਹੀਰਾ ਪਿਆ ਰਸਤੇ ਚ ਦੇਖ ਲਿਆ ਪਛਾਣ ਲਿਆ ਕਿਸੇ ਨੂੰ ਦੱਸਤਾ ਹੀਰਾ ਹੀ ਹੈ ਕਹਿੰਦਾ ਤੂੰ ਲੈ ਜਾ ਕਹਿੰਦਾ ਚੰਗਾ ਬੰਦਾ ਲੱਭਿਆ ਤੈਨੂੰ ਤੂੰ ਲੈ ਜਾ ਕਹਿੰਦਾ ਤੇਰੇ ਕੰਮ ਆਊਗਾ ਕਹਿੰਦਾ ਕਿਉਂ ਕਹਿੰਦਾ ਮੇਰੇ ਕੰਮ ਨਹੀਂ ਆਉਣਾ ਤੂੰ ਕਿਹਨੂੰ ਵੇਚ ਲਵੇਂਗਾ ਕੁਝ ਖਰੀਦ ਲਵੇਂਗਾ ਮੈਂ ਕਿਹਨੂੰ ਵੇਚੂੰਗਾ ਤੇ ਕੀ ਖਰੀਦੂੰਗਾ ਜੇ ਕੁਝ ਖਰੀਦ ਲਿਆ ਤੇ ਮੈਨੂੰ ਕੁਛ ਮਿਲਣਾ ਹੈ ਨਹੀਂ ਕਹਿੰਦਾ ਕਿਉਂ ਕਹਿੰਦਾ ਮੇਰੇ ਕੋਲ ਇਹਦੇ ਨਾਲੋਂ ਵੀ ਮਹਿੰਗੀ ਦੱਸ ਦਿਆ ਮੈਂ ਉਹ ਖਰੀਦਣ ਚੱਲਿਆ ਮੈਂ ਉਹ ਲੈਣ ਚੱਲਿਆ ਕਹਿੰਦਾ ਕਿਹੜੀ ਕਹਿੰਦਾ ਮੈਂ ਗੁਰੂ ਚਰਨਾਂ ਦੇ ਵਿੱਚ ਸ਼ਬਦ ਲੈਣ ਚੱਲਿਆ ਇਹਦੇ ਨਾਲੋਂ ਮਹਿੰਗਾ ਕੋਈ ਹੈ ਹੀ ਨਹੀਂ ਹੀਰਾ ਛੱਡਦਾ ਪਰ ਗੁਰੂ ਦੇ ਸ਼ਬਦ ਮਗਰ ਭੱਜਾ ਹੀ ਫਿਰਨ ਦਿਆ ਕਿਹੜੀ ਗੱਲ ਸੋਚੀ ਆ ਗਈ ਹੈ ਨਾ ਆਪਣੇ ਆਪ ਦੀ ਸੋ ਇਹਨਾਂ ਚੀਜ਼ਾਂ ਦੀ ਵਿਚਾਰ ਕਰਦਿਆਂ ਹੋਇਆ ਨਾ ਤਲੰਗ ਮਹੱਲਾ ਨੌਵਾਂ ਨਵੇਂ ਪਾਤਸ਼ਾਹ ਕਹਿਣ ਲੱਗੇ ਕਹਿ ਮਨ ਨੂੰ ਰਹੇ ਸਾਰਾ ਉਪਦੇਸ਼ ਮਨ ਵਾਸਤੇ ਹੀ ਹੈ ਮਨ ਨੂੰ ਕਹਿਣ ਲੱਗੇ ਕਹਿੰਦੇ ਜਾਗ ਲੈ ਦੇ ਮਨ ਜਾਗ ਲੈ ਕਹਾਂ ਗਾਫਲ ਸੋਇਆ। ਦੱਸੋ ਕਹਿੰਦੇ ਜਾਗ ਲੈ ਰਹੇ ਮਨਾ ਜਾਗ ਲੈ, ਹੁਣ ਧਿਆਨ ਦਿਓ ਆਪਾਂ ਗੁਰੂ ਘਰ ਆਏ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ, ਤਨ ਤੋਂ ਜਾਗਣ ਡੇ ਹੁੰਦੇ ਆਪਾਂ। ਹੁਣ ਆਪਾਂ ਸਾਰੇ ਬੈਠੇ ਹਾਂ ਤੇ ਜਾਗਣ ਹੀ ਡੇ, ਆਪਾਂ ਜਾ ਕੇ ਬੈਠੇ ਗੁਰੂ ਚਰਨਾਂ ਦੇ ਵਿੱਚ, ਪਰ ਆਪਾਂ ਤਨ ਤੋਂ ਜਾਗੇ ਹਾਂ, ਅਜੇ ਮਨ ਤੋਂ ਨਹੀਂ ਜਾਗੇ। ਗੁਰੂ ਜੀ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਜਾਗ ਲੈ ਰੇ ਮਨਾ ਜਾਗ ਲੈ। ਦੱਸੋ ਤਨ ਨੂੰ ਨੀ ਆਵਾਜ਼ ਮਾਰੀ, ਕਹਿੰਦੇ ਤਨ ਨੂੰ ਛੱਡ ਤੂੰ, ਤਨ ਤੇ ਬੰਦਾ ਨੀ ਕੌਂਦਾ ਜਾਗਦਾ, ਕਿੰਨਾ ਚਿਰ ਜਾਗ ਲੈਂਦਾ, ਮਨ ਨਹੀਂ ਜਾਗਦਾ। ਜਾਗਣ ਦਾ ਭਾਵ ਸੁਚੇਤ ਹੋਣਾ, ਜਾਗਰੂਕੀ ਹੋ ਜਾਣੀ। ਕਹਿੰਦੇ ਜਾਗ ਲੈ ਰੇ ਮਨਾ ਜਾਗ ਲੈ, ਕਹਿੰਦੇ ਮਨਾ ਏਦਾਂ ਕਰ ਵੀ ਇਸ ਸਰੀਰ ਚ ਬੈਠਾ ਸੁਚੇਤਾ ਹੋ, ਜਾਗਰੂਕੀ ਲਿਆ ਆਪਣੇ ਅੰਦਰ ਜਾਗ। ਕਹਿੰਦਾ ਕਿਉਂ? ਕਹਿੰਦੇ ਕੀ ਕਰਨ ਡਿਆ ਤੂੰ? ਦੇਖ ਉਹਨਾਂ ਨੇ ਇੱਕ ਜਗ੍ਹਾ ਕਿਹਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤੇ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਦੇਖੋ ਇੱਕ ਨੂੰ ਕਿਹਾ, ਕਿਸੇ ਨੂੰ ਜਾਗਣ ਲਈ ਕਿਹਾ, ਸੁੱਤੇ ਪਏ ਨੂੰ, ਸੁੱਤੇ ਨੂੰ ਬੰਦੇ ਨੂੰ ਕਿਹਾ, ਕਹਿੰਦਾ ਜਾਗ ਲੈ ਰੇ ਮਨਾ ਜਾਗ ਲੈ, ਮਨਾ ਜਾਗ ਲੈ। ਕਹਿੰਦਾ ਕਿਉਂ? ਕੀ ਹੋਇਆ? ਕਹਿੰਦੇ ਕਿਉਂਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ। ਕਹਿੰਦੇ ਪ੍ਰਾਣੀ ਤੂੰ ਤੇ ਲਾਹਾ ਲੈਣ ਆਇਆ, ਜਿਹੜੇ ਸਵਾਸ ਤੈਨੂੰ ਮਿਲੇ ਆ ਇਹਨਾਂ ਸਵਾਸਾਂ ਚ ਲਾਹਾ ਲੈਣ ਆਇਆ, ਕੁਝ ਖੱਟਣ ਆਇਆ, ਹੈਨਾ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤੇ ਕੋ ਫਕੜੇ। ਕਹਿੰਦੇ ਮਨਾ ਇਸ ਸਰੀਰ ਦੇ ਮਗਰ ਲੱਗਾ ਨਾ ਤੂੰ, ਆ ਜੋ ਕੁਝ ਧਨ ਇਕੱਠਾ ਕਰਦਾ ਫਿਰਦਾ, ਜਿਹਦੇ ਮਗਰ ਭੱਜਾ ਫਿਰਦਾ, ਇਹ ਸਭ ਫਿੱਕੇ ਜਿਹੇ ਸਵਾਦ ਨੇ, ਇਹਨਾਂ ਚ ਮਿਲਣਾ ਮੁਲਣਾ ਕੁਝ ਨਹੀਂ, ਇੱਥੇ ਹੀ ਪੈ ਰਹੇ ਨੇ, ਘੜੀ ਪਲਦੇ ਹੀ ਨੇ, ਐਵੇਂ ਤੂੰ ਲੱਗਾ ਹੋਇਆ ਵਕਤ ਨੂੰ ਫੜਿਆ ਵੀ ਮੈਂ ਆਹ ਇਕੱਠਾ ਕਰ ਲਵਾਂ, ਮੈਂ ਉਹ ਇਕੱਠਾ ਕਰ ਲਵਾਂ, ਕਰ ਲਾ ਇਕੱਠਾ, ਸੰਸਾਰ ਦੀ ਸ਼ੋਭਾ ਹੀ ਜਿੰਨੀ ਮਰਜ਼ੀ ਖੱਟ ਲੈ, ਜਿੰਨੀ ਮਰਜ਼ੀ ਖੱਟ ਲੈ, ਪਰ ਧਿਆਨ ਦੇਈ ਇਹ ਸੰਸਾਰ ਤੇ ਕਹਿ ਦੂਗਾ ਬੜਾ ਚੰਗਾ ਬੰਦਾ ਹੈ, ਬੜਾ ਨੇਕ ਇਨਸਾਨ ਹੈ, ਪਰ ਭਾਈ ਰੱਬ ਨੇ ਨਹੀਂ ਕਹਿਣਾ, ਤੇ ਜਿੰਨਾ ਚਿਰ ਰੱਬ ਨੇ ਨਹੀਂ ਨਾ ਕਿਹਾ ਉਹਨਾਂ ਚਿਰ ਤੇਰਾ ਆਉਣਾ ਜਾਣਾ ਨਹੀਂ ਮਿਟਣਾ। ਕਹਿੰਦੇ ਫਿਰ ਜਾਗ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤੇ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਰਹਿਣ ਦਾ ਭਾਵ ਜੀਵਨ, ਰਾਤ ਨਹੀਂ, ਰਾਤ ਨਹੀਂ ਜੀਵਨ। ਕਹਿੰਦੇ ਵੀ ਤੇਰੀ ਸਾਰੀ ਜ਼ਿੰਦਗੀ ਖਤਮ ਹੋ ਚੱਲੀ, ਜੀਵਨ ਖਤਮ ਹੋ ਚੱਲਿਆ, ਮਾਰ ਚਾਤੀ। ਫਿਰ ਤਾਂ ਕਹਿੰਦੇ ਜਾਗ ਲੈ ਰੇ ਮਨਾ ਜਾਗ ਲੈ, ਕਹਾ ਗਾਫਲ ਸੋਇਆ। ਗਾਫਲ ਦਾ ਭਾਵ ਕਮਲਾ ਹੈ, ਸੋਇਆ ਦਾ ਭਾਵ ਸੁੱਤਾ ਪਿਆ। ਕਹਿਣ ਦਾ ਭਾਵ ਸੁੱਤਾ ਕਿਹਨੂੰ ਕਹਿੰਦੇ? ਬਿਸੁਰਤ ਨੂੰ ਸੁੱਤਾ ਕਹਿੰਦੇ ਆ। ਜਦੋਂ ਆਪਾਂ ਸੋਨੇ ਹਾਂ ਨਾ ਰਾਤ ਨੂੰ ਤੇ ਬਿਸੁਰਤ ਹੋ ਜਾਂਦੇ ਹਾਂ, ਸਾਨੂੰ ਸੁਰਤ ਨਹੀਂ ਹੁੰਦੀ ਆਪਣੇ ਆਪ ਦੀ, ਆਪਾਂ ਕਿੱਥੇ ਪਏ ਹਾਂ। ਠੀਕ ਹੈ, ਤੁਸੀਂ ਦੇਖੋ ਰਾਤ ਨੂੰ ਸੁੱਤੇ ਹੋਣੇ ਤਾਂ ਆਪਾਂ ਕਹਿੰਦੇ ਚੋਰੀ ਹੋ ਗਈ, ਕਹਿੰਦਾ ਸੁੱਤੇ ਸੀ, ਇਹਦਾ ਮਤਲਬ ਬਿਸੁਰਤ ਸੀ, ਪਤਾ ਹੀ ਨਹੀਂ ਕੌਣ ਕੀ ਕਰ ਗਿਆ। ਹੈਨਾ, ਸਾਨੂੰ ਵੀ ਨਹੀਂ ਪਤਾ, ਅਸੀਂ ਮਨ ਤੋਂ ਸੁੱਤੇ ਹਾਂ, ਸਾਨੂੰ ਵੀ ਨਹੀਂ ਪਤਾ ਵੀ ਗੁਰੂ ਜੀ ਸਾਨੂੰ ਕਹਿਣ ਕੀ ਰਹੇ ਆ। ਠੀਕ, ਕਿਸੇ ਵੇਲੇ ਦੇਖੋ ਕੋਈ ਇਨਸਾਨ ਸੁੱਤਾ ਹੁੰਦਾ ਤੇ ਬੜੀ ਸੁਭਾਵਿਕ ਜਿਹੀ ਗੱਲ ਆ, ਆਪਾਂ ਕਹਿ ਦਿੰਦੇ ਹਾਂ ਭਾਈ ਸਾਹਿਬ ਰਾਤੀ ਬੜਾ ਰੌਲਾ ਪੈਣ ਡਿਆ ਸੀ। ਕਦੋਂ? ਕਹਿੰਦੇ ਕਿ ਵਜੇ ਦੀ ਗੱਲ ਆ। ਕਹਿੰਦੇ ਇਹੀ ਭਾਈ ਸਾਹਿਬ ਤੁਹਾਡੀ ਗੱਲ ਮਾੜੀ, ਤੁਸੀਂ ਸੁੱਤੇ ਪਏ, ਉੱਠਦੇ ਨਹੀਂ ਹੈਗੇ, ਤੁਸੀਂ ਘਰਾੜੇ ਮਾਰਨ ਡੇ ਸੀ, ਤੁਸੀਂ ਸੁੱਤੇ ਪਏ ਸੀ, ਉਹ ਲੈ ਗਿਆ ਚੱਕ ਕੇ, ਰੌਲਾ ਇੰਨਾ ਪਾਇਆ ਤੁਸੀਂ ਉੱਠੇ ਹੀ ਨਹੀਂ। ਉਹੀ ਹਾਲ ਆ ਵੀ ਗੁਰੂ ਜੀ ਜ਼ੋਰ ਜ਼ੋਰ ਦੀ ਸਾਨੂੰ ਦੱਸਣ ਡੇ ਨੇ ਵੀ ਇਹ ਜਨਮ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ, ਪਰ ਮਨ ਸੁੱਤਾ ਹੋਵੇ ਉਹਨੂੰ ਪਤਾ ਹੀ ਨਹੀਂ ਗੁਰੂ ਜੀ ਕਹਿਣ ਕੀ ਡੇ ਨੇ, ਕਿਹੜੇ ਪਾਸੇ ਸਾਨੂੰ ਲਾਉਣ ਡੇ ਨੇ, ਸਾਨੂੰ ਪਤਾ ਹੀ ਨਹੀਂ। ਸੋ ਤਾਂ ਉਹਨਾਂ ਨੇ ਕਿਹਾ ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਸੋਇਆ। ਫਿਰ ਉਹਨਾਂ ਨੇ ਕੀ ਕਹਿਤਾ? ਕਹਿੰਦੇ ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਕਹਿੰਦੇ ਮਾਰ ਝਾਤੀ, ਆਹ ਸਰੀਰ ਹੈ ਨਾ, ਮਾਂ ਦੇ ਪੇਟ ਦੇ ਅੰਦਰ ਦੋਵੇਂ ਇਕੱਠੇ ਹੀ ਆਏ ਤੁਸੀਂ ਬਾਹਰ, ਹੈ ਨਾ? ਜੋ ਤਨ ਉਪਜਿਆ, ਉਪਜਿਆ ਮਤਲਬ ਪੈਦਾ ਹੋਇਆ, ਸੰਗ ਹੀ ਤੇਰੇ ਨਾਲ ਹੀ ਪੈਦਾ ਹੋਇਆ, ਸੋ ਵੀ ਸੰਗ ਨਾ ਹੋਇਆ। ਜਾਂ ਦੇਖ ਲੈ ਮਨਾ, ਉਹ ਜਿਹੜਾ ਤੇਰੇ ਨਾਲ ਹੀ ਸਰੀਰ ਮਾਂ ਦੇ ਪੇਟ ਚੋਂ ਬਾਹਰ ਆਇਆ, ਕਹਿੰਦਾ ਵੀ ਤੇਰੇ ਨਾਲ ਨਹੀਂ ਤੁਰਨਾ। ਹੁਣ ਇਸੇ ਚੀਜ਼ ਨੂੰ ਕਲੀਅਰ ਕਰਨ ਲਈ ਭਗਤ ਕਬੀਰ ਜੀ ਕਲੀਅਰ ਕਰਦੇ ਇੱਕ ਜਗ੍ਹਾ ਤੇ, ਧਿਆਨ ਦੇਣਾ ਆਪ ਜੀ। ਕਬੀਰ ਜੀ ਕੀ ਕਹਿੰਦੇ? ਕਹਿੰਦੇ ਕਬੀਰ ਇਹ ਤਨ ਜਾਏਗਾ। ਦੇਖੋ ਗੱਲਾਂ ਵਿਚਾਰਨ ਵਾਲੀਆਂ ਜੇ, ਕਹਿੰਦੇ ਕਬੀਰ ਇਹ ਤਨ ਜਾਏਗਾ। ਕਵਨੇ ਮਾਰਗ ਲਾਏ ਕਬੀਰ ਜੀ, ਕਹਿੰਦੇ ਆਪਣੇ ਮਨ ਨੂੰ, ਕਹਿੰਦੇ ਮਨਾ ਬਹੁਤਾ ਭੂਏ ਨਾ ਚੜ, ਇਹ ਸਰੀਰ ਮਗਰ ਲਾ ਕੇ ਹੇਰਾ ਫੇਰੀਆਂ ਨਾ ਕਰ, ਚਲਾਕੀਆਂ ਨਾ ਕਰ, ਕਹਿੰਦਾ ਸਰੀਰ ਚਲਾ ਜਾਣਾ ਹੀ। ਕਬੀਰ ਇਹ ਤਨ ਜਾਏਗਾ, ਇਹ ਸਰੀਰ ਚਲਿਆ ਜਾਣਾ ਹੀ। ਕਵਨੇ ਮਾਰਗ ਲਾਏ, ਕਹਿੰਦਾ ਮਾਰ ਝਾਤੀ ਇਹਨੂੰ ਕਿਹੜੇ ਪਾਸੇ ਲਾਇਆ ਹੈ। ਇਹਦਾ ਮਤਲਬ ਕਿ ਮਨ ਨੂੰ ਸਰੀਰ ਦੇ ਆਖੇ ਲੱਗ ਕੇ ਝੂਠਿਆਂ ਧੰਦਿਆਂ ਚ ਨਾ ਲਾ, ਸੰਸਾਰ ਦੀ ਮਾਇਆ ਮਗਰ ਨਾ ਭਜਾ ਇਹਨੂੰ। ਕਹਿੰਦੇ ਮਨਾ ਇਹ ਸਰੀਰ ਤੇਰੇ ਕੋਲ ਖੁੱਸ ਜਾਣਾ ਤੇ ਤੂੰ ਕਿਹੜੇ ਝੂਠੇ ਪੰਗਾ ਚ ਪਿਆ, ਝੂਠੇ ਮਾਰਗ ਮਗਰ ਪਿਆ, ਗੁਰੂ ਦੇ ਮਾਰਗ ਤੇ ਚੱਲ, ਗੁਰੂ ਦੇ ਮਾਰਗ ਤੇ ਚੱਲ। ਕਬੀਰ ਇਹ ਤਨ ਜਾਏਗਾ ਸਰੀਰ ਤੇਰੇ ਕੋਲ ਖੁੱਸ ਜਾਣਾ ਇੱਕ ਦਿਨ। ਕਮਨੇ ਮਾਰਗ ਲਾਏ ਕਹਿ ਸੰਗਤ ਕਰ ਸਾਧਗੀ, ਕਹਿ ਹਰ ਕਹਿ ਗੁਣ ਗਾਏ। ਉਹ ਕਹਿੰਦੇ ਮਨਾ ਇਹ ਜਿਸ ਸਰੀਰ ਚ ਬੈਠਾ ਤੇ ਇੱਕ ਦਿਨ ਚਲਿਆ ਜਾਣਾ, ਤੇਰੇ ਨਾਲ ਜੰਮਿਆ ਇਹਨੇ ਤੇਰੇ ਨਾਲ ਤੇ ਜਾਣਾ ਨੀ, ਇਹਨੇ ਖੁਸ ਜਾਣਾ। ਇੱਕ ਕੰਮ ਕਰ ਕਹਿ ਸੰਗਤ ਕਰ ਸਾਧਗੀ, ਸਾਧ ਦਾ ਭਾਵ ਸਤਿਗੁਰੂ, ਕਹਿੰਦੇ ਸਤਿਗੁਰੂ ਦੀ ਸੰਗਤ ਕਰ। ਸੰਗਤ ਤੋਂ ਭਾਵ ਕੀ ਹੈ, ਕੈਸੀ ਸੰਗਤ? ਹੁਣ ਆਪ ਜੀ ਸਾਰੇ ਬੈਠੇ ਹੋ, ਆਪ ਜੀ ਨੇ ਆਪਣੇ ਫੋਨ ਬੰਦ ਕਰ ਲਏ, ਹੈ ਨਾ। ਹੁਣ ਹਰ ਇਨਸਾਨ ਦਾ ਕੋਈ ਨਾ ਕੋਈ ਲਿੰਕ ਆ, ਅੱਜ ਕੱਲ੍ਹ ਥਾਂ ਥਾਂ ਤੇ ਫੋਨ ਹੈ, ਹਰ ਕਿਸੇ ਕੋਲ ਫੋਨ ਆ, ਹੈ ਨਾ। ਹਰ 5 ਮਿੰਟ ਬਾਅਦ ਕਿਸੇ ਨਾ ਕਿਸੇ ਨੂੰ ਯਾਦ ਆ ਜਾਂਦੀ ਹੈ ਤੇ ਉਹ ਵੀ ਕਹਿੰਦਾ ਯਾਰ ਬੜੇ ਦਿਨ ਹੋ ਗਏ ਮਿਲਿਆ ਹੀ ਨਹੀਂ, ਪਤਾ ਨਹੀਂ ਕਿੱਥੇ ਰਹਿੰਦਾ, ਫੋਨ ਹੀ ਲਾ ਕੇ ਪਤਾ ਕਰੀਏ ਕਿੱਥੇ ਆ, ਹੈ ਨਾ। ਇਹਦਾ ਮਤਲਬ ਵੀ ਇਹ ਇੱਕ ਘੰਟੇ ਦੇ ਅੰਦਰ ਆਪ ਜੀ ਨੇ 2-3 ਜਣਿਆਂ ਨੇ ਟਰਾਈ ਕਰ ਲੈਣੀ ਆ ਵੀ ਯਾਰ ਤੇਰਾ ਫੋਨ ਬੰਦ ਹੋ ਰਿਹਾ ਸੀ, ਠੀਕ ਤੇ ਹੈਗਾ। ਫਿਰ ਤੁਸੀਂ ਉਹਨੂੰ ਕੀ ਕਹੋਗੇ, ਤੁਸੀਂ ਉਹਨੂੰ ਜਵਾਬ ਦਿਓਗੇ ਅੱਗੋਂ, ਤੁਸੀਂ ਉਹਨੂੰ ਹੌਲੀ ਜਗਾਓਗੇ, ਕਹਿੰਦਾ ਭਾਈ ਸਾਹਿਬ ਉਹ ਯਾਰ ਮੈਂ ਗੁਰੂ ਘਰ ਬੈਠਾ ਸੀ, ਮੈਂ ਸੰਗਤ ਵਿੱਚ ਬੈਠਾ ਸੀ। ਤੁਸੀਂ ਸਾਰਿਆਂ ਨੇ ਕਹਿਣਾ ਮੈਂ ਸੰਗਤ ਵਿੱਚ ਬੈਠਾ ਸੀ, ਕਿਸੇ ਨੇ ਨਹੀਂ ਕਹਿਣਾ ਵੀ ਯਾਰ ਮੈਂ ਸੰਗਤ ਕਰਨ ਡਿਆ ਸੀ। ਧਿਆਨ ਦੇਣਾ ਉਸ ਗੱਲ ਦੇ ਉੱਤੇ, ਤੁਸੀਂ ਕਹਿਣਾ ਸੰਗਤ ਵਿੱਚ ਬੈਠਾ ਸੀ, ਕਿਸੇ ਨੇ ਨਹੀਂ ਜਵਾਬ ਦੇਣਾ ਮੈਂ ਸੰਗਤ ਕਰਨ ਡਿਆ ਸੀ। ਇਹਦਾ ਮਤਲਬ ਸੰਗਤ ਵਿੱਚ ਬੈਠਾ ਸੀ ਪਰ ਮੈਂ ਸੰਗਤ ਨਹੀਂ ਕਰਨ ਡਿਆ ਸੀ ਅਜੇ। ਸੰਗਤ ਵਿੱਚ ਬਹਿਣਾ ਹੋਰ ਚੀਜ਼ ਆ, ਸੰਗਤ ਕਰਨਾ ਹੋਰ ਚੀਜ਼ ਆ। ਇਹ ਵਿਚਾਰ ਕਰਨਾ ਧਿਆਨ ਦੇ ਨਾਲ, ਠੀਕ ਹੈ ਬਈ। ਕਿਵੇਂ ਕੋਈ ਗੁਰਸਿੱਖ ਪਿਆਰਾ ਸੀ, ਉਹਦਾ ਪੁੱਤਰ ਬਹੁਤ ਪਿਆਰ ਕਰਦਾ ਸੀ ਉਹਦੇ ਨਾਲ, ਦੋਵੇਂ ਪਿਓ ਪੁੱਤ ਦੀ ਬੜੀ ਬਣਦੀ ਸੀ। ਪਿਓ ਨੇ ਕਿਹਾ ਕਰਨਾ ਵੀ ਮੇਰਾ ਪੁੱਤਰ ਏਡਾ ਬੀਬਾ ਵੀ ਮੈਂ ਜਿੱਥੇ ਕਹਾਂ ਉੱਥੇ ਹੀ ਬਹਿ ਜਾਂਦਾ, ਇੰਨਾ ਮੇਰਾ ਸਤਿਕਾਰ ਕਰਦਾ। ਇੱਕ ਦਿਨ ਕੀ ਹੋ ਗਿਆ, ਕਿਸੇ ਸੱਜਣ ਨੇ ਆ ਕੇ ਕਿਹਾ, ਕਹਿੰਦਾ ਸ਼ਿੰਗਾਰਿਆ ਤੂੰ ਕਹਿੰਦਾ ਮੇਰਾ ਪੁੱਤ ਮੇਰਾ ਸਤਿਕਾਰ ਬੜਾ ਕਰਦਾ, ਜੋ ਮੈਂ ਕਹਿੰਦਾ ਮੇਰੀ ਮੰਨਦਾ, ਜਾ ਦੇਖ ਜਾ ਕੇ ਤੇਰਾ ਪੁੱਤਰ ਤੇ ਸ਼ਰਾਬਿਆਂ ਦੀ ਸੰਗਤ ਕਰਨ ਡਿਆ। ਉਹ ਵਿਚਾਰਾ ਨੱਠਿਆ, ਉਹ ਜੀ ਨੂੰ ਕੁਛ ਹੋ ਗਿਆ, ਡਿੱਗਣ ਨੂੰ ਫਿਰੇ ਭੱਜਿਆ। ਜਦੋਂ ਭੱਜਾ ਗਿਆ ਨਾ ਤੇ ਵਾਕੇ ਹੀ ਮੁੰਡਾ ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ ਸੀ। ਧਿਆਨ ਨਾਲ ਸੁਣਨਾ, ਵਿੱਚ ਬੈਠਾ ਸੀ। ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਉਹ ਪੁੱਤਰਾ ਉਹ ਆ ਕੀ ਚੰਦ ਚੜ੍ਹਦਾ ਹੀ, ਉਹ ਤੂੰ ਸ਼ਰਾਬੀਆਂ ਦੀ ਸੰਗਤ ਕਰਨ ਲੱਗ ਪਿਆ। ਤੇ ਪੁੱਤਰ ਨੇ ਕੀ ਜਵਾਬ ਦਿੱਤਾ, ਕਹਿੰਦਾ ਪਿਤਾ ਜੀ ਐਵੇਂ ਨਾ ਟੈਨਸ਼ਨ ਲਿਆ ਕਰੋ, ਐਵੇਂ ਘਬਰਾ ਗਏ ਹੋ, ਮੈਂ ਤੁਹਾਡਾ ਮੁੰਡਾ, ਮੈਂ ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ ਸੀ ਪਰ ਮੈਂ ਸ਼ਰਾਬੀਆਂ ਦੀ ਸੰਗਤ ਨਹੀਂ ਕਰਨ ਡਿਆ ਸੀ। ਕਿ ਝੂਠਿਆ, ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ ਸੀ ਪਰ ਮੈਂ ਸ਼ਰਾਬੀਆਂ ਦੀ ਸੰਗਤ ਨਹੀਂ ਕੀਤੀ। ਇਸ਼ਾਰਾ ਕੀ ਕੀਤਾ ਉਹਨੇ, ਕਿ ਜਿਹੜੇ ਪੀਣ ਡਿਆ ਸੀ ਮੈਂ ਉਹਨਾਂ ਦੇ ਵਿੱਚ ਬੈਠਾ ਸੀ ਪਰ ਮੈਂ ਨਹੀਂ ਪੀਤੀ, ਜੋ ਕਰਨ ਡਿਆ ਸੀ ਨਾ ਉਹ ਕੰਮ ਮੈਂ ਨਹੀਂ ਕੀਤਾ। ਇਹਨੂੰ ਕਹਿੰਦੇ ਆ ਤੇ ਵਿੱਚ ਬੈਠਾ ਸੀ ਪਰ ਮੈਂ ਸ਼ਰਾਬ ਨਹੀਂ ਪੀਤੀ। ਪਿਤਾ ਜੀ ਨੇ ਜੱਫੀ ਪਾਈ ਤੇ ਹੱਸ ਕੇ ਕੀ ਕਹਿੰਦੇ, ਉਹ ਪੁੱਤਰਾ ਮੇਰਾ ਤੇ ਸਿਰ ਉੱਚਾ ਕਰਤਾ ਤੂੰ, ਮੈਂ ਅੱਗੇ ਕਿਹਾ ਸੀ ਵੀ ਸੰਗਤ ਵਿੱਚ ਬੈਠਾ ਹੋਣਾ ਪਰ ਸੰਗਤ ਨਹੀਂ ਕਰਨ ਡਿਆ ਹੋਣਾ, ਪਰ ਉਹ ਮੈਨੂੰ ਸਿੰਘ ਕਹਿੰਦਾ ਨਹੀਂ ਉਹ ਸੰਗਤ ਕਰਨ ਡਿਆ, ਉਹ ਮੰਨਿਆ ਹੀ ਨਹੀਂ। ਕਹਿੰਦਾ ਮੈਂ ਤਾਂ ਭੱਜਿਆ ਆਇਆ, ਬੜੇ ਚਾਅ ਨਾਲ ਘਰ ਲੈ ਗਿਆ, ਸ਼ਾਬਾਸ਼ ਪੁੱਤਰਾ ਬਈ ਸ਼ਾਬਾਸ਼। ਇਹਦਾ ਮਤਲਬ ਸੰਗਤ ਵਿੱਚ ਬੈਠਾ ਸੀ ਪਰ ਸੰਗਤ ਨਹੀਂ ਕੀਤੀ, ਇਹਦਾ ਮਤਲਬ ਜੋ ਕੰਮ ਕਰਨ ਡਿਆ ਸੀ ਉਹਨੇ ਉਹ ਨਹੀਂ ਕੀਤਾ। ਉਹ ਤੁਸੀਂ ਵੀ ਸੰਗਤ ਵਿੱਚ ਬੈਠੇ ਹੋ ਪਰ ਅਜੇ ਸੰਗਤ ਨਹੀਂ ਕੀਤੀ, ਸੰਗਤ ਉਦਣ ਹੋਵੇਗੀ ਜੋ ਗੁਰੂ ਜੀ ਨੇ ਕੀਤਾ ਉਹ ਤੁਸੀਂ ਵੀ ਕਰ ਲਓਗੇ। ਗੁਰੂ ਜੀ ਨੇ ਕੀ ਕੀਤਾ ਬਈ, ਉਹ ਗੁਰੂ ਜੀ ਕਹਿੰਦੇ ਵੀ ਇਸ ਯੁੱਗ ਮੈਂ ਸੋਭਾ ਨਾਮ ਕੀ, ਮੇਰੇ ਨਾਮ ਹੈ ਸੋਭ ਨਾ ਹੋਏ। ਕਹਿੰਦੇ ਵੀ ਕਲਯੁੱਗ ਦਾ ਸਮਾਂ ਆ, ਇਹਦੇ ਚ ਨਾਮ ਦੀ ਵਡਿਆਈ ਆ, ਸਿਮਰਨ ਦੀ ਵਡਿਆਈ ਆ, ਸ਼ਬਦ ਦੀ ਵਡਿਆਈ ਆ। ਬਿਨਾਂ ਸ਼ਬਦ ਤੋਂ ਬਿਨਾਂ ਨਾਮ ਤੋਂ ਦਰਗਾਹ ਚ ਤੇਰੀ ਸੋਭਾ ਨਹੀਂ ਹੋਣੀ, ਤੈਨੂੰ ਕਿਸੇ ਪੁੱਛਣਾ ਨਹੀਂ। ਇਹਦਾ ਮਤਲਬ ਤੁਸੀਂ ਸੰਗਤ ਵਿੱਚ ਰੋਜ਼ ਬਹਿੰਦੇ ਹੋ ਪਰ ਜੋ ਗੁਰੂ ਜੀ ਨੇ ਕਿਹਾ ਕਰਨ ਲਈ ਤੁਸੀਂ ਉਹ ਨਹੀਂ ਕਰਦੇ। ਜਿੱਦਣ ਉਹ ਕਰ ਲਓਗੇ ਤੁਹਾਡੀ ਸੰਗਤ ਹੋ ਜਾਏਗੀ। ਇਹਦਾ ਮਤਲਬ ਜਿੱਦਣ ਤੁਹਾਡੀ ਸੁੱਤ ਸ਼ਬਦ ਨਾਲ ਜੁੜ ਗਈ, ਤੁਹਾਡੇ ਅੰਦਰ ਸਿਮਰਨ ਚੱਲ ਪਿਆ, ਉਦਣ ਤੁਸੀਂ ਸੰਗਤ ਕਰ ਲਈ। ਹੁਣ ਇਹ ਤੁਸੀਂ ਅੱਜ ਪ੍ਰਣ ਕਰਕੇ ਜਾਣਾ ਵੀ ਸੰਗਤ ਵਿੱਚ ਹੀ ਬੈਠੇ ਰਹਿਣਾ ਕਿ ਸੰਗਤ ਕਰਨੀ ਵੀ ਹੈ। ਵੇਚੀ ਦਾ ਬੈਠੇ ਰਹੋ, ਸੰਗਤ ਕਰਿਓ। ਦੇਖੋ ਵਿਚਾਰ ਵਾਲੀਆਂ ਗੱਲਾਂ ਸਾਰੀਆਂ, ਠੀਕ ਹੈ ਵੀ। ਤਾਂ ਉਹਨਾਂ ਨੇ ਕਿਹਾ ਕਹਿ ਸੰਗਤ ਕਰ ਸਾਧਕੀ, ਕਹਿੰਦੇ ਏਦਾਂ ਕਰ ਵੀ ਇਹ ਸਰੀਰ ਤੇ ਚਲਿਆ ਜਾਣਾ, ਕਬੀਰ ਇਹ ਤਨ ਜਾਏਗਾ, ਕਹਿੰਦੇ ਸਰੀਰ ਚਲਿਆ ਜਾਣਾ ਤੇਰੇ ਕੋਲ ਪੁੱਛ ਜਾਣਾ, ਪਰ ਤੂੰ ਇੱਕ ਕੰਮ ਕਰ ਵੀ ਕਹਿ ਸੰਗਤ ਕਰ ਸਾਧਕੀ, ਕਹਿੰਦੇ ਜਾ ਇੱਕ ਕੰਮ ਕਰ ਵੀ ਇਹਦੇ ਮਗਰ ਨਾ ਲੱਗ ਇਹਨੇ ਚਲਿਆ ਜਾਣਾ ਤੇ ਤੂੰ ਸਤਿਗੁਰੂ ਦੀ ਸੰਗਤ ਕਰ ਲੈ। ਕਹਿੰਦਾ ਭਾਵ ਜੋ ਸਤਿਗੁਰੂ ਤੈਨੂੰ ਕਰਨ ਲਈ ਕਹਿੰਦੇ ਤੂੰ ਕਰ ਲੈ, ਤੂੰ ਨਾਮ ਸਿਮਰਨ ਕਰ ਲੈ, ਸੁਰਤ ਸ਼ਬਦ ਨਾਲ ਜੋੜ ਲੈ, ਕਹਿ ਹਰ ਕਹਿ ਗੁਣ ਗਾਏ, ਠੀਕ ਹੈ। ਕਹਿੰਦੇ ਫਿਰ ਨਾਲ ਦੀ ਨਾਲ ਉਸ ਪਰਮਾਤਮਾ ਦੇ ਗੁਣ ਗਾਇਨ ਕਰਿਆ ਕਰ, ਠੀਕ ਹੈ, ਉਹਦੀ ਸਿਫਤ ਸਲਾਹ ਕਰਿਆ ਕਰ, ਠੀਕ ਹੈ ਵੀ। ਕਹਿੰਦੇ ਸਰੀਰ ਮਗਰ ਨਾ ਲੱਗ, ਸਰੀਰ ਤਾਂ ਚਲਿਆ ਜਾਣਾ ਤੇ ਖੁਸ ਜਾਣਾ, ਇਹਨੇ ਤੇਰੇ ਕੋਲ ਰਹਿਣਾ ਨਹੀਂ, ਇਹਦੇ ਮਗਰ ਨਾ ਲੱਗ, ਇਹਦੀ ਗੱਲਬਾਤ ਨਾ ਕਰ। ਹੁਣ ਆਪਾਂ 24 ਘੰਟੇ ਸਰੀਰ ਹੀ ਸਵਾਰੀ ਜਾਂਦੇ ਹਾਂ, ਸਰੀਰ ਸਵਾਰੀ ਜਾਂਦੇ ਹਾਂ, ਹਰ ਥਾਂ ਤੇ ਵਿਚਾਰ ਕਰਨੀ ਹੈ, ਹਰ ਥਾਂ ਤੇ ਵਿਚਾਰ ਕਰ। ਇੱਕ ਜਗ੍ਹਾ ਤੇ ਭਗਤ ਫਰੀਦ ਜੀ ਦੀ ਆਤਮਿਕ ਅਵਸਥਾ ਦੱਸਦੇ ਆ, ਉਹ ਕਹਿੰਦੇ ਵੀ ਮੈਂ ਵੀ ਸਰੀਰ ਸਵਾਰਦਾ ਹੁੰਦਾ ਸੀ, ਠੀਕ ਹੈ, ਜਿੱਦਾਂ ਆਪਾਂ ਥਾਂ ਥਾਂ ਤੇ ਜਾ ਕੇ ਤੀਰਥ ਇਸ਼ਨਾਨ ਕਰਦੇ ਹਾਂ, ਸਰੀਰ ਨੂੰ ਸਵਾਰਦੇ ਹਾਂ, ਸਰੀਰ ਨੂੰ ਸੰਭਾਲਦੇ ਹਾਂ। ਭਗਤ ਫਰੀਦ ਜੀ ਕਹਿੰਦੇ ਮੈਂ ਵੀ ਸੰਭਾਲਿਆ, ਤੇ ਫਰੀਦ ਜੀ ਕਹਿੰਦੇ ਮੇਰੇ ਅੰਦਰੋਂ ਆਵਾਜ਼ ਆਈ ਇੱਕ ਦਿਨ, ਕਹਿੰਦੇ ਮੈਂ ਵੀ ਕਿਹਾ ਬੇਟਾ ਵੀ ਪਰਮਾਤਮਾ ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕਰ ਲਿਆ, ਤੂੰ ਮਿਲਦਾ ਹੀ ਨਹੀਂ, ਠੀਕ। ਤੇ ਅੰਦਰੋਂ ਮੇਰੇ ਕਹਿੰਦੇ ਆਵਾਜ਼ ਆਈ, ਕਹਿੰਦੇ ਫਰੀਦਾ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਕਹਿੰਦੇ ਫਰੀਦਾ ਸਰੀਰ ਸਵਾਰਦਾ ਰਹਿੰਦਾ, ਉਹ ਆਪਣਾ ਆਪ ਸਵਾਰੇ ਤੇ ਮੈਂ ਤੈਨੂੰ ਮਿਲਾਂ, ਹੁਣ ਆਪਣਾ ਆਪ ਸਵਾਰਨਾ ਕੀ ਹੈ, ਵੀ ਮਨ ਧੋਵੇ ਆਤਮਾ ਧੋਵੇ ਤੇ ਮੈਂ ਤੈਨੂੰ ਮਿਲਾਂ, ਜੇ ਤੂੰ ਮਨ ਨਹੀਂ ਧੋਤਾ ਤੇ ਮੈਂ ਤੈਨੂੰ ਕੀ ਮਿਲਣਾ ਬਈ। ਫਰੀਦਾ ਆਪ ਸਵਾਰੇ ਮੈਂ ਮਿਲਾਂ, ਕਹਿੰਦਾ ਆਪਣਾ ਆਪ ਸਵਾਰੇ ਤੇ ਮੈਂ ਤੈਨੂੰ ਮਿਲਾਂ, ਕਹਿੰਦੇ ਮੈਂ ਮਿਲਿਆ ਸੁੱਖ ਹੋਏ, ਕਹਿੰਦੇ ਮੈਂ ਮਿਲੂੰਗਾ ਤੇ ਆਤਮਿਕ ਆਨੰਦ ਆਉਣਾ ਹੈ, ਜਿੰਨਾ ਚਿਰ ਮੈਂ ਨਹੀਂ ਮਿਲਿਆ ਉਨਾ ਚਿਰ ਆਤਮਿਕ ਆਨੰਦ ਤੈਨੂੰ ਨਹੀਂ ਆਉਣਾ। ਦੇਖੋ ਮੈਂ ਮਿਲਿਆ ਸੁੱਖ ਹੋਏ, ਕਹਿੰਦਾ ਮੈਂ ਮਿਲਾਂਗਾ ਤਾਂ ਸੁੱਖ ਹੋਏਗਾ, ਇਹਦਾ ਮਤਲਬ ਪਰਮਾਤਮਾ ਮਿਲੇ ਤੇ ਆਤਮਿਕ ਆਨੰਦ ਆਉਂਦਾ, ਤੇ ਜੇ ਪਰਮਾਤਮਾ ਹੀ ਨਹੀਂ ਮਿਲਿਆ ਤੇ ਫਿਰ ਸੰਸਾਰੀ ਸੁੱਖ ਜਿੰਨੇ ਮਰਜ਼ੀ ਭੋਗ ਲਿਓ ਇਹ ਦੁੱਖੀ ਨੇ, ਠੀਕ। ਫਿਰ ਕੀ ਕਹਿੰਦੇ, ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਦੱਸੋ ਕਹਿੰਦੇ ਕਿੱਥੇ ਜੱਗ ਮਗਰ ਭਜਾ ਫਿਰਦਾ, ਕਿੱਥੇ ਸੰਸਾਰ ਮਗਰ ਭਜਾ ਫਿਰਦਾ ਏ, ਕਹਿੰਦਾ ਤੂੰ ਮੇਰਾ ਹੋ ਕੇ ਵੇਖ ਲਾ, ਕਹਿੰਦਾ ਜਿਸ ਜੱਗ ਮਗਰ ਤੂੰ ਭਜਾ ਫਿਰਦਾ ਜੱਗ ਤੇਰੇ ਮਗਰ ਭਜਾ ਫਿਰੂਗਾ, ਜੱਗ ਨੇ ਤੇਰੇ ਮਗਰ ਡਾਰਾਂ ਲਾ ਦੇਣੀਆਂ ਫੜ ਕੇ, ਤੇਰੇ ਕੋਲ ਕਿਰਪਾ ਮੰਗਣੀ ਹੈ, ਤੇਰੇ ਕੋਲ ਦਾਤਾਂ ਮੰਗਣੀਆਂ, ਤੇਰੇ ਕੋਲ ਸੋਝੀ ਮੰਗਣੀ ਹੈ, ਉਹ ਤੂੰ ਇੱਕ ਵਾਰੀ ਮੇਰਾ ਹੋ ਕੇ ਤੇ ਵੇਖ। ਸੋ ਵਿਚਾਰ ਕਰਨੀ ਹੈ, ਵਿਚਾਰ ਜਿੰਨਾ ਚਿਰ ਵਿਚਾਰ ਨਹੀਂ ਹੈ ਗੁਰੂ ਪਿਆਰੀ ਸਾਧ ਸਿੰਘ ਜੀਓ, ਉਹਨਾਂ ਚਿਰ ਸਾਡਾ ਜੀਵਨ ਨਹੀਂ ਬਣ ਸਕਦਾ। ਫਿਰ ਬਣਦੀ ਵਿਚਾਰ ਕਰੋ, ਫਿਰ ਜੀਵਨ ਦੇਖਿਓ ਤੁਸੀਂ, ਫਿਰ ਤੁਸੀਂ ਆਪ ਕਹਿਣਾ ਵੀ ਬੜਾ ਆਨੰਦ ਆਉਂਦਾ ਗੁਰਬਾਣੀ ਪੜ੍ਹਨ ਦਾ, ਬੜਾ ਆਨੰਦ ਆਉਂਦਾ, ਠੀਕ ਹੈ ਬਈ। ਐਸੀ ਮਨਬਿਰਤੀ ਬਣਾਓ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਮਨ ਨੂੰ ਕਿਹਾ ਉਹਨਾਂ ਨੇ, ਕਹਿੰਦੇ ਮਨਾ ਜਿਹੜਾ ਤੇਰੇ ਨਾਲ ਸੀਰ ਪੈਦਾ ਹੋਇਆ ਨਾ, ਮਾਂ ਦੇ ਪੇਟ ਚੋਂ ਇਕੱਠੇ ਤੇਰੇ ਨਾਲ ਹੀ ਆਇਆ, ਦੋਵੇਂ ਜਣੇ ਇਕੱਠੇ ਆਏ ਹੋ ਤੁਸੀਂ। ਕਹਿੰਦਾ ਫਿਰ, ਕਹਿੰਦਾ ਵੇਖ ਲੈ ਇਕੱਠੇ ਆਇਓ ਸੋ ਵੀ ਸੰਗ ਨਾ ਹੋਇਆ। ਕਹਿੰਦਾ ਤੇਰੇ ਨਾਲ ਹੀ ਆਇਆ ਸੀ, ਉਹ ਵੀ ਤੇਰਾ ਸੰਗੀ ਨਹੀਂ ਬਣ ਸਕਿਆ, ਤੇਰੇ ਨਾਲ ਨਹੀਂ ਤੁਰ ਸਕਿਆ। ਜਦੋਂ ਤੁਰਿਆ ਇਕੱਲਾ ਹੀ ਤੁਰ ਪਿਆ, ਨਾਲ ਨਹੀਂ ਤੁਰਿਆ, ਠੀਕ ਹੈ। ਫਿਰ ਗੁਰੂ ਜੀ ਨੇ ਕੀ ਕਹਿ ਦਿੱਤਾ, ਕਹਿਣ ਲੱਗੇ ਮਾਤ ਪਿਤਾ ਸੁੱਤ ਬੰਧ ਜਨ ਹਿਤ ਜਾਸੂ ਕੀਨਾ। ਮਨ ਨੂੰ ਕਹਿ ਰਿਹਾ, ਕਹਿੰਦਾ ਦੇਖ ਇਸ ਸਰੀਰ ਨੂੰ ਜਨਮ ਜਿਹਨਾਂ ਦਿੱਤਾ ਉਹਨਾਂ ਨਾਲ ਤੇਰਾ ਨਾਤਾ ਮਾਂ ਤੇ ਬਾਪ ਦਾ ਆ, ਠੀਕ ਹੈ, ਤੇ ਉਸ ਸਰੀਰ ਕਰਕੇ ਜੇ ਤੇਰੇ ਘਰ ਕੋਈ ਪੁੱਤ ਪੈਦਾ ਹੋਇਆ, ਉਸ ਸਰੀਰ ਕਰਕੇ ਬੰਧ ਜਨ ਸਕੇ ਸੰਬੰਧੀ, ਉਹ ਸਰੀਰ ਕਰਕੇ ਸਕੇ ਸੰਬੰਧੀ ਆ, ਠੀਕ ਹੈ। ਵਿਚਾਰ ਕਰਨਾ, ਜਦੋਂ ਬੰਦਾ ਮਰਦਾ ਮਰਦਾ ਤੇ ਉਸ ਤੋਂ ਮਗਰੋਂ ਨਾ ਸੰਸਕਾਰ ਕਰਕੇ ਜਦੋਂ ਆਪਾਂ ਆਉਂਦੇ ਹਾਂ ਤੇ ਘਰ ਦੇ ਵਿੱਚ ਸਿਆਣੇ ਗੱਲ ਕਰਨ ਲੱਗ ਪੈਂਦੇ, ਕਹਿੰਦੇ ਭਾਈ ਸਾਹਿਬ ਇਹਦੇ ਕੱਪੜੇ ਕੁਪੜੇ ਜਿਹੜੇ ਹੈਗੇ ਆ ਨਾ, ਜਿੰਨੇ ਸਮਾਨ ਸੁਣ ਪਿਆ ਦੇ ਦਿਓ, ਕਿਸੇ ਨੂੰ ਵੰਡ ਦਿਓ, ਜਲ ਪੁਰਾ ਕਰ ਦਿਓ ਸੁੱਟ ਦਿਓ, ਠੀਕ ਹੈ, ਇਹਦੀ ਤਲਾਈ ਜਿੱਥੇ ਲੰਮਾ ਪਿਆ ਸੀ ਸੁੱਟ ਦਿਓ, ਬਿਸਤਰਾ ਵੀ ਸੁੱਟ ਦਿਓ, ਮੰਜੀ ਵੀ ਦੇ ਦਿਓ ਕਿਸੇ ਨੂੰ, ਜੁੱਤੀ ਵੀ ਦੇ ਦਿਓ, ਭਾਂਡੇ ਦੇ ਦਿਓ। ਉਹ ਛੋਟਾ ਬੱਚਾ ਸੀ, ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਪਾਪਾ ਕਿਉਂ ਦੇ ਦਿਓ ਸਾਰਾ ਸਮਾਨ, ਮੰਜੀ ਕਿਉਂ ਦੇ ਦਿਓ, ਬਿਸਤਰਾ ਕਿਉਂ ਦੇ ਦਿਓ? ਤੇ ਪਿਤਾ ਜੀ ਬੱਚੇ ਨੂੰ ਸਮਝਾਉਣ ਲੱਗੇ, ਕਹਿੰਦੇ ਪੁੱਤਰ ਉਹ ਮਰ ਗਿਆ, ਸਾਡੇ ਨਾਲ ਨਾਤਾ ਕੋਈ ਨਹੀਂ ਹੈਗਾ। ਇਹਦਾ ਮਤਲਬ ਜਦੋਂ ਮਰਦਾ ਹੈ ਉਦੋਂ ਨਾਤਾ ਕੋਈ ਨਹੀਂ ਹੈ, ਤਨ ਤੋਂ ਮਰਿਆ ਤੇ ਜਗ ਦਾ ਨਾਤਾ ਟੁੱਟ ਜਾਂਦਾ ਹੈ। ਠੀਕ ਹੈ ਬਈ, ਉਹ ਗੁਰੂ ਜੀ ਪਿਆਰੇ ਸਾਹਿਬ ਸਾਹਿਬ ਮਨ ਤੋਂ ਮਰ ਕੇ ਵੀ ਵੇਖ ਲਓ ਤਾਂ ਵੀ ਨਾਤਾ ਟੁੱਟ ਜਾਂਦਾ ਸੀ, ਮਨ ਤੋਂ ਮਰ ਕੇ ਵੇਖ ਲਓ ਤਾਂ ਵੀ ਨਾਤਾ ਟੁੱਟ ਜਾਂਦਾ। ਤੇ ਮਨ ਤੋਂ ਮਰਨ ਦੀ ਅਵਸਥਾ ਦੱਸੀ ਗੁਰੂ ਜੀ ਨੇ, ਕਹਿੰਦੇ ਮਨ ਤੋਂ ਮਰ ਕੇ ਵੇਖ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ। ਕਹਿੰਦੇ ਮਨ ਤੋਂ ਮਰ ਕੇ ਵੇਖ ਲਾ, ਕਾਹਦੀ ਮਾਂ ਕਾਹਦਾ ਬਾਪ, ਇਹਦੇ ਨਾਮ ਮਾਤਰ ਝੂਠੇ ਸਾਕ ਨੇ, ਐਵੇਂ ਕਿੱਥੇ ਨਾਤਾ ਜੋੜ ਕੇ ਬੈਠਾ ਇਹਨਾਂ ਦੇ ਨਾਲ, ਕੋਈ ਹੈ ਨਹੀਂ ਨਾਤਾ ਤੇਰਾ। ਸੋ ਇੱਥੇ ਵੀ ਕਹਿਣ ਲੱਗੇ, ਕਹਿੰਦੇ ਮਾਂ ਤੇ ਪਿਤਾ ਸੁਧ ਬੰਧ ਜਨ ਹਿਤ ਜਾਂ ਸੋ ਕੀਨਾ। ਕਹਿੰਦੇ ਮਨਾ ਇਹ ਜਿਹੜੇ ਮਾਂ ਬਾਪ ਪੁੱਤਰ ਸਕੇ ਸੰਬੰਧੀ ਜਿਨ੍ਹਾਂ ਦੇ ਨਾਲ ਪਿਆਰ ਪਾ ਕੇ ਬੈਠਾ ਹੈ, ਤੂੰ ਹਿਤ ਜਾਂ ਸੋ ਕੀਨਾ ਪਿਆਰ ਪਾ ਕੇ ਬੈਠਾ ਹੈ। ਕਹਿੰਦਾ ਜਿਉ ਛੁੱਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਕਹਿੰਦਾ ਦੇਖ ਲੈ ਸਰੀਰ ਦਾ ਹਾਲ, ਤੂੰ ਬਾਹਰ ਹੋ ਕੇ ਵੇਖ, ਜਿਸ ਸਰੀਰ ਬਦਲੇ ਤੂੰ ਧੱਕੇ ਖਾਣ ਡਿਆ, ਜਿਸ ਸਰੀਰ ਬਦਲੇ ਗੁਰੂ ਦਾ ਹੀ ਸਾਥ ਛੱਡੀ ਫਿਰਦਾ। ਸੱਚਿਆ ਆਪਾਂ ਸਰੀਰ ਬਦਲੇ ਹੀ ਕਿਸੇ ਨੂੰ ਕਹੀਏ ਕਿਤੇ ਭਾਈ ਸਾਹਿਬ ਗੁਰੂ ਘਰ ਚਲੀਏ, ਉਹ ਮੈਨੂੰ ਫਲਾਣਾ ਕੰਮ ਹੈ ਯਾਰ। ਉਹ ਸਰੀਰ ਦਾ ਕੰਮ ਹੈ, ਮਨ ਦਾ ਕੰਮ ਤੇ ਕੋਈ ਹੈ, ਮਨ ਦਾ ਕੰਮ ਤੇ ਕੋਈ ਹੈ ਕਿ ਤੂੰ ਇਸ ਸਰੀਰ ਚ ਲੈਣ ਕੀ ਹੈ। ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਦੱਸੋ ਬੜਾ ਆਨੰਦ ਆ, ਪਰ ਆਨੰਦ ਤਾਂ ਆਉਣਾ ਜੇ ਇਹਨੂੰ ਪਿਆਰ ਨਾਲ ਪੜੋਗੇ ਤੇ, ਜੇ ਗਿਣਤੀਆਂ ਮਿਣਤੀਆਂ ਚੱਕਰ ਚ ਪੈ ਜਾਓਗੇ ਵੀ ਮੈਂ 200 ਕੀਤੇ ਤੇ ਮੈਂ 1000 ਕੀਤੇ, ਫਿਰ ਸੋਝੀ ਨਹੀਂ ਆਉਣੀ। ਇੱਕ ਆਪਾਂ ਇੱਥੇ ਹੀ ਗਏ ਹਾਂ ਸਾਰੇ ਦੇ ਸਾਰੇ, 500 ਕਰ ਲਾ 1000 ਕਰ ਲਾ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਇਹ 500-1000 ਵਾਲੀ ਕੋਈ ਗੱਲ ਨਹੀਂ ਹੈ, ਇੱਥੇ ਤਾਂ ਸ਼ਬਦੀ ਵਿਚਾਰ ਵਾਲੀ ਗੱਲ ਆ। ਕਿਉਂਕਿ ਬਾਣੀ ਚ ਲਿਖਿਆ ਲੋਕ ਜਾਣੇ ਐ ਗੀਤ ਹੈ, ਲੋਕਾਂ ਸਮਝਿਆ ਗੀਤ ਹੈ, ਗਾ ਲਿਆ ਕੰਮ ਨਿਬੜ ਗਿਆ, ਪਰ ਐ ਤੋ ਬ੍ਰਹਮ ਵਿਚਾਰ ਕਹਿੰਦੇ, ਇਹ ਤਾਂ ਬ੍ਰਹਮ ਵਿਚਾਰ ਹੈ ਬਈ। ਠੀਕ ਹੈ, ਐਵੇਂ ਨਾ ਕਿ ਚੱਕਰ ਚ ਪੈ ਜਾਈਏ ਵੀ ਮੈਂ ਗਾ ਲਿਆ ਤੇ ਕੰਮ ਨਿਬੜਿਆ, ਗਾ ਕੇ ਕੰਮ ਨਹੀਂ ਬਣ ਜਾਣਾ। ਗੁਰੂ ਜੀ ਨੇ ਲਿਖਿਆ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਏ, ਜਿਨ ਸਤ ਗੁਰ ਕੀ ਆ ਗਿਆ ਸਤ ਸਤ ਪਰਮਾਨੀ। ਦੇਖੋ ਕਹਿੰਦਾ ਗਾਵਿਆ ਤੇ ਸੁਣਿਆ ਵੀ ਲਿਖੇ ਚ ਪੈ ਸਕਦਾ ਹੈ, ਜੇ ਤੂੰ ਗਾਇਆ ਤੇ ਸੁਣਿਆ ਆ। ਠੀਕ ਹੈ ਬਈ, ਹੁਣ ਇਹ ਨੀ, ਹੁਣ ਇੱਕ ਬੰਦਾ ਗਾਉਣ ਡਿਆ ਇਹਨੂੰ, ਗਾਉਣ ਦਾ ਪਾਪੜਨ ਡਿਆ ਇਹਨੂੰ, ਹੈ ਨਾ, ਤੇ ਉਹ ਕੀ ਕਹੇ ਮੈਂ ਗਾਉਣ ਡਿਆ ਤੇ ਲੋਕੀ ਸੁਣ ਡਏ। ਉਹ ਨਹੀਂ ਭਾਈ, ਇਹਨੂੰ ਪੜ੍ਹਦਿਆਂ ਪੜ੍ਹਦਿਆਂ ਨੂੰ ਗਾਉਂਦਿਆਂ ਗਾਉਂਦਿਆਂ ਤੇਰੇ ਮਨ ਨੇ ਵੀ ਸੁਣਨਾ ਹੈ। ਗਾਵਿਆ ਫਿਰ ਸੁਣਿਆ, ਕਹਿੰਦਾ ਜੇ ਤੂੰ ਗਾਇਆ ਇਹਨੂੰ ਬੋਲਿਆ ਤੇ ਫਿਰ ਤੂੰ ਸੁਣਨਾ ਵੀ, ਸੁਣਿਆ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ। ਕਹਿੰਦਾ ਜਿਹਨੇ ਗਾਇਆ ਤੇ ਮੁੜਕੇ ਨੂੰ ਸੁਣਿਆ, ਕਹਿੰਦਾ ਪਰਮਾਤਮਾ ਉਹਨਾਂ ਦਾ ਲਿਖੇ ਪਾ ਦਿੰਦਾ, ਜਿਨ ਜਿਸ ਨੇ ਸਤਿਗੁਰ ਕੀ ਆਗਿਆ। ਠੀਕ ਹੈ, ਆਗਿਆ ਦਾ ਪਾਪ ਹੁਕਮ। ਠੀਕ ਹੈ, ਜਿਵੇਂ ਆਪ ਜੀ ਪੜ੍ਹਦੇ ਆਗਿਆ ਪਈ ਆ, ਕਾਲ ਕੀਤਾ ਵੀ ਚਲਾਇਓ ਪੰਥ, ਇਹਦਾ ਮਤਲਬ ਪਰਮਾਤਮਾ ਦਾ ਹੁਕਮ ਪਿਆ। ਗੁਰੂ ਜੀ ਕਹਿੰਦੇ ਤੇ ਮੈਂ ਤਾਂ ਇਹ ਪੰਥ ਚਲਾਇਆ। ਇੱਦਾਂ ਗੁਰੂ ਜੀ ਕਹਿੰਦੇ ਸਤਿਗੁਰ ਕੀ ਆਗਿਆ, ਸਤਿਗੁਰ ਗੁਰੂ ਸਾਹਿਬ ਆਗਿਆ ਹੁਕਮ। ਠੀਕ ਹੈ, ਕਹਿੰਦੇ ਜਿਸ ਪ੍ਰਾਣੀ ਨੇ ਗੁਰੂ ਦੇ ਹੁਕਮ ਨੂੰ ਸੱਚ ਸੱਚ ਕਰਕੇ ਮੰਨ ਲਿਆ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਜੋ ਕਹਿੰਦੇ ਹੋ ਮੈਨੂੰ ਮਨਜ਼ੂਰ ਹੈ, ਮੈਂ ਕਰਨ ਲਈ ਤਿਆਰ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਗੱਲ ਕਹਿੰਦੇ ਆ, ਜਿੰਨੀ ਨਾਮ ਧਿਆਇਆ ਗਏ ਸਖਤ ਕਾਲ, ਜਿਹਨਾਂ ਨੇ ਨਾਮ ਧਿਆਇਆ ਉਹ ਕਾਲਾਂ ਚੋਂ ਸਫਲ ਹੋ ਜਾਂਦੇ ਨੇ। ਕਹਿੰਦੇ ਮੈਨੂੰ ਗੱਲ ਤੇ ਸਾਰੀ ਨਾਮ ਦੀ ਸੀ ਸਾਰੀ। ਠੀਕ, ਸੋ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ ਵੀ ਜੇ ਤੇ ਤੂੰ ਕੰਮ ਕਰ ਲਈ ਨਾ ਤੇ ਫਿਰ ਤੇਰਾ ਗਾਉਣਾ ਤੇ ਸੁਣਨਾ ਲਿਖੇ ਚ ਆ, ਤੇ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਫਿਰ ਤੇਰਾ ਗਾਉਣਾ ਤੇ ਸੁਣਨਾ ਵੀ ਲਿਖੇ ਚ ਨਹੀਂ ਆ। ਕਿਉਂਕਿ ਬਾਣੀ ਚ ਲਿਖਿਆ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸਹੀ ਦੱਸੋ। ਕਹਿੰਦਾ ਪੜ੍ਹ ਸੁਣ ਕੇ ਕੀ ਹੋਜੂ, ਜਦੋਂ ਮਨ ਦੇ ਅੰਦਰ ਹੀ ਸਹਿਜ ਅਵਸਥਾ ਨਹੀਂ ਆਈ, ਆਤਮਿਕ ਅਡੋਲਤਾ ਨਹੀਂ ਬਣੀ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਫਿਰ ਸੁਣ ਪੜ੍ਹਨ ਦਾ ਕੀ ਫਾਇਦਾ ਬਈ। ਵਿਚਾਰ ਚ ਲੈ ਕੇ ਆਉਣੀ ਹਰ ਇੱਕ ਚੀਜ਼ ਨੂੰ। ਫਿਰ ਤਾਂ ਉਹਨਾਂ ਨੇ ਕਿਹਾ, ਕਹਿੰਦਾ ਜੀਓ ਛੁੱਟਿਓ ਜਬ ਦੇ ਤੇ, ਮਨ ਨੂੰ ਕਿਹਾ, ਕਹਿੰਦਾ ਵੀ ਸਰੀਰ ਨਾਲ ਤੂੰ ਪਿਆਰ ਕਰਦਾ ਫਿਰਦਾ, ਸਰੀਰ ਦੀ ਖਾਤਰ ਹੀ ਪੱਛਾ ਫਿਰਦਾ, ਸਰੀਰ ਦੀ ਖਾਤਰ ਹੀ ਵੈਰ ਕਰਦਾ ਫਿਰਦਾ, ਕਿਸੇ ਨਾਲ ਦੋਸਤੀ ਕਰਦਾ ਫਿਰਦਾ, ਸਰੀਰ ਦੀ ਖਾਤਰ ਹੀ ਕਰਨ ਰਿਹਾ ਮਨ। ਕਹਿੰਦਾ ਧਿਆਨ ਕਰੀ, ਜਦੋਂ ਤੂੰ ਇਸ ਤੋਂ ਬਾਹਰ ਨਿਕਲਿਆ ਨਾ, ਮਨ ਨੂੰ ਕਹਿੰਦੇ ਜਦੋਂ ਤੂੰ ਜੀਓ ਛੁੱਟਿਓ ਜਬ ਦੇ ਤੇ, ਕਹਿੰਦਾ ਜਦੋਂ ਜਿੰਦ ਬਾਹਰ ਨਿਕਲੀ, ਕਹਿੰਦਾ ਆਪਾਂ ਸਵਾਸ ਬਾਹਰ ਨਿਕਲੇ, ਤੂੰ ਮਾੜਾ ਜਿਹਾ ਪਰਾਂ ਹੋਇਆ ਨਹੀਂ, ਕਹਿੰਦਾ ਡਾਰ ਅਗਨ ਮੈਂ ਦੀਨਾ। ਕਹਿੰਦੇ ਜਿਹਨਾਂ ਨਾਲ ਤੂੰ ਹਿੱਤ ਕਰੀ ਫਿਰਦਾ, ਮੇਰੀ ਮਾਂ ਆ, ਮੇਰਾ ਪਿਓ ਆ, ਮੇਰੇ ਸਕੇ ਸੰਬੰਧੀ ਨੇ, ਕਹਿੰਦਾ ਇਹਨਾਂ ਨੇ ਚੁੱਕ ਕੇ ਆਪਣੇ ਹੱਥਾਂ ਦੇ ਨਾਲ ਹੀ, ਜਿਹੜੇ ਤੈਨੂੰ ਕਹਿੰਦੇ ਅਸੀਂ ਤੈਨੂੰ ਬੜਾ ਪਿਆਰ ਕਰਦੇ ਹਾਂ, ਇਹਨਾਂ ਆਪਣੇ ਹੱਥ ਨਾਲ ਹੀ ਤੈਨੂੰ ਅੱਗ ਲਾ ਦੇਣੀ। ਇਹਨਾਂ ਅੱਗ ਚ ਸਾੜ ਦੇਣਾ ਏ, ਭੁਲੇਖਾ ਹੀ ਉਹ ਤੈਨੂੰ, ਇਹ ਤੈਨੂੰ ਬਹੁਤ ਪਿਆਰ ਕਰਦੇ ਆ, ਸਿਰਫ ਜਿੰਨਾ ਚਿਰ ਤੂੰ ਕਿਸੇ ਕੰਮ ਆ ਉਹਨਾਂ ਦੇ ਪਿਆਰ ਕਰਦੇ ਆ, ਜਦੋਂ ਤੂੰ ਸਰੀਰ ਮਾੜਾ ਜਿਹਾ ਛੱਡ ਕੇ ਪਰਾਂ ਆਇਆ ਨਾ, ਇਹਨਾਂ ਨੇ ਉਡੀਕ ਵੀ ਨਹੀਂ ਕਰਨੀ। ਧਿਆਨ ਦੇਣਾ ਹਰ ਚੀਜ਼ ਦੀ ਵਿਚਾਰ ਆ, ਹਰ ਚੀਜ਼ ਦੀ ਵਿਚਾਰ ਆ, ਠੀਕ ਹੈ ਬਈ। ਜਦੋਂ ਬੰਦਾ ਮਰਦਾ ਨਾ, ਕੁਛ ਟਾਈਮ ਲੱਗਦਾ ਉਹਦੇ ਸਰੀਰ ਨੂੰ ਠੰਡਾ ਹੋਣ ਲੱਗਾ, ਠੀਕ ਹੈ। ਅਸੀਂ ਵਿਚਾਰ ਕੀਤੀ ਇੱਕ ਦਿਨ, ਕੁਛ ਸਿਆਣੇ ਬਜ਼ੁਰਗ ਬੈਠੇ ਸਨ, ਕਿਸੇ ਨੇ ਕਿਹਾ ਤਾਂ, ਕਹਿੰਦਾ ਭਾਈ ਸਾਹਿਬ ਜੋ ਰੱਖ ਕੇ ਕੀ ਕਰਨਾ ਹੈ, ਸੰਸਕਾਰ ਕਰ ਦਈਏ ਸ਼ਾਮਾਂ ਨੂੰ। ਤਾਂ ਅੱਗੋਂ ਕਹਿੰਦੇ ਮਰੇ ਨੂੰ ਤਾਂ ਜੇ ਘੰਟਾ ਹੋਇਆ, ਕੱਲ ਸੰਸਕਾਰ ਕਰਾਂਗੇ, ਠੀਕ ਹੈ। ਇਹਦਾ ਮਤਲਬ ਉਹਨਾਂ ਨੇ ਡੈਡ ਬੋਡੀ ਰੱਖ ਲਈ ਵੀ ਕੱਲ ਸੰਸਕਾਰ ਕਰਾਂਗੇ, ਦੇ ਕੇ ਨਾ ਕਹਿੰਦਾ ਕੀ ਪਤਾ ਵਾਪਸ ਆ ਜਾਵੇ, ਰੱਖ ਲਈਏ ਕੱਲ ਨੂੰ ਸੰਸਕਾਰ ਕਰਾਂਗੇ, ਠੀਕ। ਉਹ ਬਾਕੀ ਸਾਰੇ ਜਿਹੜੇ ਵਿੱਚੋਂ 10 ਜਣੇ 15 ਜਣੇ ਕਹਿਣ ਲੱਗ ਪਏ, ਕਿਹੜਾ ਸਾਰੀ ਰਾਤ ਬੈਠਾ ਰੂ ਹੁਣ, ਠੀਕ ਹੈ, ਸੰਸਕਾਰ ਕਰ ਦਈਏ। ਤੇ ਉਹ ਫਿਰ ਸਿਆਣਾ ਬਜ਼ੁਰਗ ਕਹਿੰਦਾ, ਕਹਿੰਦਾ ਵੇਖ ਲਾ ਬਈ, ਡੈਡ ਬੋਡੀ ਦੇ ਕੋਲ ਖਲੋ ਕੇ ਕਹਿੰਦਾ, ਭਗਤਾ ਵੇਖ ਲਾ, ਤੈਨੂੰ ਇੱਕ ਰਾਤ ਘੜੀ ਰੱਖਣ ਲਾ, ਇਹਨਾਂ ਰਾਤੀ ਬਹਿਣਾ ਬਹਿਣਾ, ਉਹ ਬਹਿਣ ਤੋਂ ਵੀ ਤੰਗ ਹੋ ਗਏ ਨੇ ਤੇ ਤੇਰਾ ਸੰਸਕਾਰ ਕਰਨਾ ਚਾਹੁੰਦੇ ਆ, ਤੇ ਤੂੰ ਭਜਾ ਹੀ ਫਿਰਦਾ ਸੀ ਤੇ ਮੈਂ ਇਹਨਾਂ ਲਈ ਆ ਕਰਦਿਆਂ ਤੇ ਮੈਂ ਇਹਨਾਂ ਲਈ ਕਾਂ ਕਰਦਿਆਂ। ਇਹ ਸਿਰਫ ਮਨ ਬਿਰਤੀਆਂ ਨੇ, ਮਨ ਬਿਰਤੀਆਂ ਨੇ, ਮਨ ਬਿਰਤੀਆਂ ਆਪਾਂ ਨੂੰ ਤਬਦੀਲ ਕਰਨੀਆਂ ਪੈਣੀਆਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਪੜ੍ਹ ਕੇ ਦੇਖੋ, ਆਪ ਜੀ ਨੂੰ ਹਰ ਇੱਕ ਸਮੇਂ ਦੇ ਬਾਰੇ ਆਪ ਜੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਗੇ ਕਿ ਦੇਖੋ ਕਿਹੜੀ ਸੋਹਣੀ ਗੱਲ ਕਹਿ ਦਿੱਤੀ ਇੱਥੇ। ਨਜੀਓ ਛੋਟੋ ਜਬ ਦੇ ਤੇ ਡਾਰ ਅਗਨ ਮੈਂ ਦੀਨਾ, ਕਹਿੰਦੇ ਨਾ ਚੁੱਕ ਕੇ ਤੈਨੂੰ ਅੱਗ ਚ ਪਾ ਦੇਣਾ। ਫਿਰ ਦੇਖੋ ਇਹਨਾਂ ਦੀ ਖਾਤਰ ਤੇ ਭੱਜਿਆ ਫਿਰਦਾ ਜੀ, ਹੈਨਾ। ਪੁੱਤ ਨੇ ਕਿਹਾ ਪਾਪਾ ਇੱਦਾਂ ਕਰ ਦਈਏ, ਮੰਨ ਗਿਆ, ਕਹਿੰਦਾ ਪੁੱਤ ਤੇਰੀ ਗੱਲ ਸਹੀ ਹੈ, ਚੱਲ ਕੋਈ ਗੱਲ ਨੀ, ਇੱਦਾਂ ਹੀ ਕਰ ਦਿੰਦੇ ਆ, ਠੀਕ ਹੈ। ਪੁੱਤ ਦੀ ਖਾਤਰ ਗਲਤੀ ਵੀ ਕਰ ਲਈ, ਪੁੱਤ ਦੀ ਖਾਤਰ ਹੇਰਾਫੇਰੀ ਵੀ ਕਰ ਲਈ, ਪੁੱਤ ਦੀ ਖਾਤਰ ਝੂਠ ਵੀ ਬੋਲ ਲਿਆ। ਪਰ ਗੌਰ ਕਰਨਾ, ਪੁੱਤ ਦੀ ਖਾਤਰ ਝੂਠ ਬੋਲਿਆ, ਪੁੱਤ ਝੂਠੀ ਦਾਤ ਲੈ ਕੇ ਬੈਠਾ ਰਿਹਾ, ਤੇ ਜਿਹਦੇ ਨਾਲ ਹੇਰਾਫੇਰੀ ਕੀਤੀ ਉਹਨੇ ਅੱਗੇ ਕੰਮ ਆਉਣਾ ਸੀ, ਉਹਦੇ ਲਈ ਕੁਛ ਨਹੀਂ ਕੀਤਾ। ਜਿਹਨੇ ਅੱਗੇ ਜਾ ਕੇ ਕੰਮ ਆਉਣਾ ਸੀ ਉਹਦੇ ਲਈ ਕੁਛ ਨਹੀਂ ਕੀਤਾ। ਗੁਰੂ ਨੇ, ਸਾਧੂ ਨੇ ਅੱਗੇ ਜਾ ਕੇ ਕੰਮ ਆਉਣਾ, ਠੀਕ ਹੈ। ਉਹ ਵਿਚਾਰ ਬਣਾ ਕੇ ਦੇਖੋ ਆਪ ਮੰਨ ਦੀ, ਆਪ ਜੀ ਨੂੰ ਸਮਝ ਲੱਗੂਗੀ ਵੀ ਇਹ ਗੱਲ ਸੱਚ ਆ, ਵੀ ਉਹਨਾਂ ਤੇ ਚੁੱਕ ਕੇ ਅੱਗ ਚ ਪਾ ਦੇਣਾ, ਠੀਕ ਹੈ। ਪਰ ਮਨ ਬਿਰਤੀ ਐਸੀ ਹੈ ਵੀ ਜੇ ਕਿਤੇ ਸਿਮਰਨ ਕੀਤਾ ਆ ਤੇ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹ ਗੁਰੂ ਜੀ ਨੇ ਲਿਖਿਆ, ਹਰ ਜਸ ਰੇ ਮਨ ਗਾਏ ਲੈ ਜੋ ਸੰਗੀ, ਮੈਂ ਤੇਰੂ ਕਹਿੰਦਾ ਨਾਮ ਸੁਣੂ ਗਾ, ਤੇਰਾ ਸੰਗੀ ਹੈ, ਤੇਰੇ ਨਾਲ ਜਾਣਾ ਇਹਨੇ ਉੱਥੇ, ਠੀਕ ਹੈ। ਫਿਰ ਗੁਰੂ ਜੀ ਨੇ ਕੀ ਕਹਿ ਦਿੱਤਾ ਆਪ ਜੀ ਨੂੰ, ਕਬੀਰ ਜੀ ਕਹਿੰਦੇ ਮਨ ਨੂੰ ਸਮਝਾਈ ਜਾਂਦੇ, ਕਹਿੰਦੇ ਕਬੀਰ ਮਾਟੀ ਕੇ ਹਮ ਪੁੱਤਰੇ, ਮਨ ਸਰਾਖਿਓ ਨਾ, ਕਹਿੰਦੇ ਮਿੱਟੀ ਦੇ ਪੁਤਲੇ ਅਸੀਂ, ਤੇ ਇਸ ਸਰੀਰ ਦਾ ਉਸ ਅਕਾਲ ਪੁਰਖ ਨੇ ਨਾਂ ਰੱਖ ਦਿੱਤਾ ਮਾਨਸ, ਠੀਕ ਹੈ। ਕਹਿੰਦੇ ਵੀ ਧਿਆਨ ਕਰ, ਚਾਰ ਦਿਵਸ ਕੇ ਪਾਉਣੇ ਬੜਬੜ ਰੁੱਧ ਉਠਾਓ, ਕਹਿੰਦਾ ਚਾਰ ਦਿਨ ਦੇ ਪਰਾਉਣੇ ਅਸੀਂ, ਆ ਜਿਹੜਾ ਸਰੀਰ ਸਾਨੂੰ ਮਿਲਿਆ ਨਾ, ਜਿਹਦਾ ਨਾਂ ਮਾਨਸ ਰੱਖਿਆ ਉਹਨੇ, ਕਿਉਂਕਿ ਮਾਨਸ ਸਰੀਰ ਜਿਹੜਾ ਨਾ ਸਰਦਾਰ ਹੈ ਪੂਰੀ ਸ੍ਰਿਸ਼ਟੀ ਦਾ, ਪੂਰੇ ਸੰਸਾਰ ਦੀ ਸਰਦਾਰੀ ਮਨੁੱਖ ਕੋਲ ਆ। ਤੁਸੀਂ ਦੇਖੋ ਮਨੁੱਖ ਜਾਮਾ ਏਦਾਂ ਦਾ ਸਭ ਜਗ੍ਹਾ ਤੇ ਕੰਟਰੋਲ ਕਰ ਲੈਂਦਾ, ਠੀਕ ਹੈ। ਸ਼ੇਰ ਜਿਹੜਾ ਜਿਹਨੂੰ ਮਰਜ਼ੀ ਫੜ ਲਵੇ ਤੇ ਖਾ ਜਾਵੇ, ਉਹਦੀ ਕੋਈ ਦੁਨੀਆਂ ਡਰਦੀ ਹੈ। ਇੱਕ ਇਨਸਾਨ ਹੈ ਜਿਹਨੇ ਸ਼ੇਰ ਨੂੰ ਪਿੰਜਰੇ ਚ ਪਾਲਿਆ, ਹੈ ਨਾ, ਲੋਹੇ ਦਾ ਪਿੰਜਰਾ ਤਿਆਰ ਕੀਤਾ, ਉਹਨੂੰ ਭਜਾਇਆ, ਉਹ ਵਿਚਾਰਾ ਵਿੱਚ ਵੜ ਗਿਆ, ਲੋਕ ਲਾ ਲਿਆ, ਕਹਿੰਦਾ ਆ ਜਾ ਪੁੱਤ ਭੱਜ ਕੇ ਤੇਰੇ ਭੱਜਦਾ ਹੁਣ। ਸੱਚ ਸੱਪ ਕੋਲ ਸਾਰੇ ਡਰਦੇ ਆ, ਤੇ ਇੱਕ ਇਨਸਾਨ ਹੈ ਜਿਹਨੇ ਸੱਪ ਨੂੰ ਆਪਣੇ ਝੋਲੇ ਚ ਪਾਲਿਆ, ਸਰਦਾਰੀ ਹੈ ਇਹਦੇ ਕੋਲ, ਕਿਉਂਕਿ ਦਿਮਾਗ ਆ, ਰੱਬ ਨੇ ਸੋਚੀ ਦਿੱਤੀ ਹੈ ਇਹਨੂੰ, ਠੀਕ ਹੈ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਵੀ ਇਸ ਪੁਤਲੇ ਦਾ ਨਾਂ ਪਰਮਾਤਮਾ ਨੇ ਮਨ ਤੇ ਰੱਖਿਆ, ਮਨ ਦਾ ਭਾਵ ਸਰਦਾਰੀ ਹੈ, ਠੀਕ ਹੈ ਬਈ। ਮਨਸ ਜਿਹੜਾ ਨਾਮ ਹੈ ਉਹ ਬਹੁਤ ਉੱਚੀ ਅਵਸਥਾ ਦਾ ਨਾਂ ਹੈ, 84 ਲੱਖ ਜੂਨ ਦੇ ਅੰਦਰ ਨਾ ਮਾਨਸ ਸਰੀਰ ਨੂੰ ਵਡਿਆਈ ਮਿਲੀ ਹੈ, 84 ਲੱਖ ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਕਹਿੰਦੇ ਉਹਨੂੰ ਵਡਿਆਈ ਮਿਲੀ ਸਰੀਰ ਨੂੰ, ਕਿ ਜਦੋਂ ਮਨ ਤੇਰੇ ਅੰਦਰ ਆਏਗਾ ਨਾ ਤੇ ਪਰਮਾਤਮਾ ਚ ਲੀਨ ਹੋ ਸਕਦਾ, ਠੀਕ ਹੈ। ਸੋ ਗੁਰੂ ਜੀ ਸਮਝਾਉਂਦੇ ਪਏ ਆ, ਕਹਿੰਦੇ ਵੀ ਇਹਦਾ ਨਾਂ ਮਾਨਸ ਰੱਖਿਆ, ਪਰ ਚਾਰ ਦਿਵਸ ਕੇ ਪਾਉਣੇ, ਕਹਿੰਦੇ ਮਨਾ ਐਵੇਂ ਨਾ ਭੁਲੇਖੇ ਜੇ ਪੈ ਜਾਈ, ਭਾਵੇਂ ਇਹਨੂੰ ਵਡਿਆਈ ਮਿਲੀ ਹੈ, ਪਰ ਇਹਦੇ ਅੰਦਰ ਵੀ ਤੂੰ 4 ਦਿਨ ਦਾ ਪਰਾਉਣਾ ਹੀ ਹੈ, ਮਨ ਨੂੰ ਕਹਿੰਦਾ 4 ਦਿਨ ਦਾ ਪਰਾਉਣਾ ਹੀ ਹੈ ਤੂੰ। ਪਰਾਉਣਾ ਮਤਲਬ ਕੀ ਹੁੰਦਾ, ਵੀ ਪੱਕਾ ਟਿਕਾਣਾ ਨਹੀਂ, ਉਹਨੂੰ ਪਰਾਉਣਾ ਚਾਹੀਦਾ, ਠੀਕ ਹੈ। ਰਾਣਾ ਸਾਹਿਬ ਸਾਡੇ ਘਰ ਕੌਣ ਹੈ? ਕਹਿੰਦਾ ਪ੍ਰਾਹੁਣੇ ਆਏ ਆ। ਇਹਦਾ ਮਤਲਬ ਪ੍ਰਾਹੁਣੇ ਆਏ ਦਾ ਮਤਲਬ ਕੀ ਹੈ? ਵੀ ਸਾਡਾ ਨਾਲ ਦੋ ਚਾਰ ਦਿਨ ਦਾ ਨਾਤਾ ਆ, ਉਹਨਾਂ ਨੇ ਰਹਿਣਾ ਦੋ ਚਾਰ ਦਿਨ ਤੇ ਮੁੜ ਕੇ ਚਲੇ ਜਾਣਾ। ਉਹਨੂੰ ਪ੍ਰਾਹੁਣੇ ਕਹਿੰਦੇ ਆਪਾਂ ਤੇ ਇੱਥੇ ਵੀ ਗੁਰੂ ਜੀ ਕਹਿੰਦੇ, ਕਹਿੰਦੇ ਬਣਾ ਤੇਰਾ ਇਹ ਸਹੀ ਦਾ ਨਾਤਾ ਦੋ ਚਾਰ ਦਿਨ ਦਾ ਹੀ ਆ, ਪ੍ਰਾਹੁਣਾ ਆਏ ਆ ਤੂੰ, ਪੱਕਾ ਡੇਰਾ ਹੈ ਨੀ ਡੇਰਾ ਇੱਥੇ, ਪੱਕਾ ਨਾਤਾ ਨਹੀਂ ਹੈਗਾ, ਚੱਲ ਜਾਣਾ ਤੂੰ ਇੱਥੋਂ। ਚਾਰ ਦਿਵਸ ਕੇ ਪਾਉਣੇ, ਬੜਬੜ ਰੁੱਧ ਠਾਓ, ਰੁੱਧ ਦਾ ਭਾਵ ਮਲਣਾ, ਬੜਬੜ ਦਾ ਭਾਵ ਵੱਡੇ ਵੱਡੇ, ਠਾਓ ਦਾ ਭਾਵ ਥਾਂ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਸਹੀ ਤੇ ਆਇਆ ਤੇ ਤੂੰ ਦੋ ਚਾਰ ਦਿਨ ਲਈ ਹੈ, ਤੇ ਵੱਡੇ ਵੱਡੇ ਥਾਵਾਂ ਦੀ ਵੱਡੀਆਂ ਵੱਡੀਆਂ ਤੂੰ ਡਾਰੀਆਂ ਮਾਰਦਾ, ਮਲਕੀਤਾਂ ਕਰਦਾ ਫਿਰਦਾ, ਮੈਨੂੰ ਮੈਂ ਉਹ ਵੀ ਮਲ ਲਵਾਂ, ਮੈਂ ਉਹ ਵੀ ਮਲ ਲਵਾਂ, ਮਲਦਾ ਫਿਰਦਾ। ਕਹਿੰਦੇ ਵੀ ਝਾਤੀ ਮਾਰ ਕੇ ਦੇਖ ਵਜਾਓ, ਤੂੰ ਇੱਥੇ ਰਹਿਣਾ ਹੀ ਨਹੀਂ, ਤੇ ਤੂੰ ਵੱਡੀਆਂ ਵੱਡੀਆਂ ਮੱਲਾਂ ਮਾਰ ਕੇ ਕਰ ਕੀ ਲਏਗਾ, ਜਦੋਂ ਰਹਿਣਾ ਹੀ ਨਹੀਂ ਤੂੰ, ਚਲੇ ਤੂੰ ਜਾਣਾ, ਘੜੀ ਦਾ ਪਤਾ ਨਹੀਂ। ਮੈਂ ਆਦਮੀ ਹਾਂ, ਇੱਕਦਮ ਹੀ ਘੜੀ ਦਾ ਪਤਾ ਨਹੀਂ ਆਪਾਂ ਨੂੰ। ਪੱਕੇ ਤੇ ਵਿਚਾਰ ਕਰਕੇ ਦੇਖਿਓ, ਡਾਰੀਆਂ ਸਾਡੀਆਂ ਬੜੀਆਂ ਬੜੀਆਂ ਵੱਡੀਆਂ, ਵਿਚਾਰਾਂ ਸਾਡੀਆਂ ਬੜੀਆਂ ਬੜੀਆਂ ਵੱਡੀਆਂ, ਠੀਕ ਹੈ, ਕੱਲ ਨੂੰ ਕੀ ਕਰਾਂਗੇ, ਏਦਾਂ ਕੀ ਕਰਾਂਗੇ, ਹੈ ਲੰਬੀ ਜੀ ਵਿਚਾਰ ਬਣਾ ਕੇ ਆਪਾਂ ਹੇਰਾ ਫੇਰੀ ਕਰ ਲੈਂਦੇ। ਨਹੀਂ ਯਾਰ, ਉਹ ਫਲਾਣਾ ਕੰਮ ਏਦਾਂ ਕਰ ਲਈਏ, ਕੱਲ ਨੂੰ ਫਿਰ ਕੰਮ ਆਊਗਾ, ਕਰ ਲਿਆ ਹੁਣ ਹਿਸਾਬ ਲਓ, ਉਹ ਕੱਲ ਨੂੰ ਕੰਮ ਕਾਊਗਾ, ਹੇਰਾ ਫੇਰੀ ਕੀਤੀ, ਚੋਰੀ ਕੀਤੀ, ਕਿਸੇ ਨਾਲ ਠੱਗੀ ਕੀਤੀ ਤੇ ਚੀਜ਼ ਘਰ ਲੈ ਆਇਆ, ਤੇ ਜੇ ਕੱਲ ਨੂੰ ਮਰ ਗਿਆ ਤੇ ਚੀਜ਼ ਕੀ ਕਰੇਗਾ ਬਈ, ਕੱਲ ਨੂੰ ਕੁਛ ਹੋ ਗਿਆ ਤੇ ਕੀ ਕਰੇਗਾ ਬਈ। ਸਿਰਫ ਵਿਚਾਰ ਆ, ਮਨ ਬਿਰਤੀ ਬਣਾਓ। ਜਦੋਂ ਮਨ ਬਿਰਤੀ ਬਣਾਓਗੇ ਨਾ, ਪੁੱਛਿਆ ਵੀ ਮਨ ਬਿਰਤੀ ਫਿਰ ਕਿੱਦਾਂ ਦੀ ਹੋਵੇ, ਠੀਕ ਹੈ, ਤੇ ਕਬੀਰ ਜੀ ਫਿਰ ਆਪਣੀ ਮਨ ਬਿਰਤੀ ਦੱਸਣ ਲੱਗੇ, ਕਹਿੰਦੇ ਵੀ ਕਿੱਦਾਂ ਦੀ ਹੋਵੇ। ਕਹਿੰਦੇ ਕਬੀਰ, ਨਾ ਮੋਹ ਸ਼ਾਨ ਨਾ ਛਾਪਰੀ, ਨਾ ਮੋਹ ਘਰ ਨਹੀਂ ਗਾਓ। ਕਬੀਰ ਜੀ ਕਹਿੰਦੇ, ਕਹਿੰਦੇ ਵੀ ਮਨ ਬਿਰਤੀ ਏਦਾਂ ਦੀ ਬਣਾ ਜਿੱਦਾਂ ਦੀ ਕਹਿੰਦੇ ਮੇਰੀ ਹੈ, ਨਾ ਮੋਹ ਸ਼ਾਨ ਨਾ ਛਾਪਰੀ। ਕਹਿੰਦੇ ਵੀ ਮੈਨੂੰ ਤਾਂ ਏਦਾਂ ਮਹਿਸੂਸ ਹੁੰਦਾ ਵੀ ਨਾ ਤੇ ਮੇਰੀ ਕੋਈ ਸ਼ਾਨ ਆ ਤੇ ਨਾ ਮੇਰੀ ਕੋਈ ਕੁੱਲੀ ਹੈ ਇੱਥੇ। ਨਾ ਮੋਹ ਘਰ ਨਾ ਗਾਓ, ਕਹਿੰਦੇ ਨਾ ਤੇ ਮੇਰਾ ਕੋਈ ਘਰ ਹੀ ਹੈ ਤੇ ਨਾ ਮੇਰਾ ਕੋਈ ਗਰਾਂ ਹੀ ਹੈ, ਨਾ ਮੇਰਾ ਕੋਈ ਪਿੰਡ ਹੀ ਹੈ। ਦੇਖੋ, ਮਨ ਬਿਰਤੀ ਬਣਾਉਣੀ ਸੌਖੀ ਜਿਹੀ ਖੇਡ ਨਹੀਂ। ਇੱਥੇ ਕਬੀਰ ਜੀ ਕਹਿੰਦੇ ਮਨ ਬਿਰਤੀ ਇਸ ਲੈਵਲ ਦੀ ਹੋਣੀ ਚਾਹੀਦੀ ਹੈ ਵੀ ਮੈਂ ਇਸ ਸੀ ਚ ਰਹਿਣ ਜ਼ਰੂਰ ਡਿਆ, ਪਰ ਇਸ ਸੀ ਚ ਰਹਿੰਦਿਆਂ ਵੀ ਮੇਰੀ ਕੋਈ ਛੰਡ ਨਹੀਂ ਹੈ, ਮੇਰੀ ਕੋਈ ਕੁੱਲੀ ਨਹੀਂ ਹੈ, ਕੁਝ ਨਹੀਂ ਮੇਰਾ, ਠੀਕ ਹੈ, ਨਾ ਮੇਰਾ ਕੋਈ ਘਰ ਆ ਤੇ ਨਾ ਹੀ ਮੇਰਾ ਕੋਈ ਗਰਾਂ ਆ, ਨਾ ਕੋਈ ਮੇਰਾ ਪਿੰਡ ਆ। ਫਿਰ ਗਿਰੀ ਜੀ ਕਹਿੰਦੇ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਓ। ਕਹਿੰਦੇ ਯਾਰ ਗੱਲ ਸੁਣ, ਮੇਰੀ ਜਾਤ ਵੀ ਕੋਈ ਨਹੀਂ ਹੈ ਤੇ ਮੇਰਾ ਆਪਣਾ ਨਾਮ ਵੀ ਕੋਈ ਨਹੀਂ, ਧਿਆਨ ਦਿਓ ਸੱਚ ਜੇ, ਮਨ ਦਾ ਨਾਮ ਨਹੀਂ ਹੈ ਕੋਈ ਵੀ। ਤੁਸੀਂ ਕਿਸੇ ਨੂੰ ਪੁੱਛਿਓ ਭਲਾ, ਭਾਈ ਸਾਹਿਬ ਤੁਸੀਂ ਕੌਣ ਹੋ, ਉਹ ਤੁਹਾਨੂੰ ਆਪਣੇ ਸਰੀਰ ਦਾ ਨਾਂ ਦੱਸਦਾ। ਕਹਿੰਦਾ ਮੇਰਾ ਨਾਂ ਸ਼ਿੰਗਾਰਾ ਸਿੰਘ ਆ, ਮੇਰਾ ਨਾਂ ਪਿਆਰਾ ਸਿੰਘ ਆ, ਠੀਕ ਹੈ। ਉਹ ਫਿਰ ਪੁੱਛਦਾ ਉਹਨੂੰ, ਕਹਿੰਦਾ ਭਾਈ ਸਾਹਿਬ ਤੁਸੀਂ ਕੌਣ ਹੋ? ਕਹਿੰਦਾ ਤੈਨੂੰ ਦੱਸਿਆ ਤਾਂ ਮੈਂ ਸ਼ਿੰਗਾਰਾ ਸਿੰਘ ਯਾਰ, ਹੋਰ ਮੈਂ ਤੈਨੂੰ ਵਾਰ ਵਾਰ ਦੱਸ ਜਾਵਾਂ? ਕਹਿੰਦਾ ਨਹੀਂ ਭਾਈ ਸਾਹਿਬ ਤੁਸੀਂ ਕੌਣ ਹੋ? ਕਹਿੰਦਾ ਯਾਰ ਤੂੰ ਦੱਸਣ ਦੇ ਰਿਹਾ, ਮੇਰਾ ਨਾਂ ਸ਼ਿੰਗਾਰਾ ਸਿੰਘ ਹੈ, ਮੈਂ ਸ਼ਿੰਗਾਰਾ ਸਿੰਘ ਯਾਰ। ਹੁਣ ਇੱਥੇ ਵਿਚਾਰ ਕਰਨੀ ਹੈ, ਉਹ ਸਰੀਰ ਦਾ ਨਾਂ ਦੱਸੀ ਜਾਂਦਾ ਤੇ ਰੱਬ ਦਾ ਪਿਆਰਾ ਸੀ, ਉਹ ਸਰੀਰ ਦਾ ਨਾਂ ਨਹੀਂ ਪੁੱਛਣ ਡਿਆ ਸੀ, ਉਹ ਉਹਨੂੰ ਆਤਮਾ ਦਾ ਨਾਂ ਪੁੱਛਣ ਡਿਆ ਵੀ ਤੂੰ ਕੌਣ ਆ, ਤੂੰ ਕੌਣ ਆ, ਤੂੰ ਰੱਬ ਦੇ ਪਿਆਰੇ ਤਾਂ ਜਿਹਨੂੰ ਜਾਣਦੇ ਉਹਨੂੰ ਪੁੱਛਦੇ ਆ, ਠੀਕ ਹੈ ਬਈ, ਉਹਨੂੰ ਪੁੱਛਦੇ ਵੀ ਤੁਸੀਂ ਕੌਣ ਹੋ? ਕਹਿੰਦਾ ਭਾਈ ਸਾਹਿਬ ਮੈਂ ਸ਼ਿੰਗਾਰਾ ਸਿੰਘ। ਕਹਿੰਦਾ ਭਾਈ ਸਾਹਿਬ ਇਹੀ ਪੰਗਾ ਨਾ ਵੀ ਸ਼ਿੰਗਾਰਾ ਸਿੰਘ ਦੇ ਸਰੀਰ ਆ, ਇਹਦਾ ਮਤਲਬ ਮਨ ਨੂੰ ਕੋਈ ਨਹੀਂ ਜਾਣਦਾ, ਸਰੀਰ ਨੂੰ ਸਾਰੇ ਜਾਣਦੇ ਆ, ਸਰੀਰ ਨੂੰ ਸਾਰੇ ਜਾਣਦੇ ਆ। ਆਪ ਜੀ ਵਿਚਾਰ ਕਰਨਾ, ਇੱਕ ਜਗ੍ਹਾ ਤੇ ਪੰਕਤੀ ਆਉਂਦੀ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਂਕੁੰਟ ਮੰਨੇ। ਜਿਸ ਨੀਚ ਕੋ, ਨੀਚ ਕੌਣ? ਆਪਾਂ ਕਹਿੰਦੇ ਸਰੀਰ ਨੀਚ ਆ, ਉਹ ਫਲਾਣਾ ਸੋ ਨੀਚ ਆਦਮੀ ਹੈ ਯਾਰ, ਉਹ ਗੁਰੂ ਪਿਆਰੇ, ਉਹ ਸਰੀਰ ਨੀਚ ਨਹੀਂ ਹੈ। ਸਰੀਰ ਨੂੰ ਪਿੰਡ ਵਾਲੇ ਜਾਣਦੇ ਆ, ਸਰੀਰ ਨੂੰ ਮੁਹੱਲੇ ਵਾਲੇ ਜਾਣਦੇ ਆ, ਸਰੀਰ ਨੂੰ ਘਰ ਵਾਲੇ ਜਾਣਦੇ ਜਿਹਨਾਂ ਨੇ ਜਨਮ ਦਿੱਤਾ। ਇੱਥੇ ਲਿਖਿਆ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਜਾਣਦਾ ਉਹ ਕੌਣ ਹੈ ਨੀਚ? ਫਿਰ ਮਨ ਨੀਚ, ਜਿਹਨੂੰ ਕੋਈ ਵੀ ਨਹੀਂ ਜਾਣਦਾ, ਜਿਹਨੂੰ ਨਾ ਪਰਿਵਾਰ ਵਾਲੇ ਜਾਣਦੇ ਆ, ਨਾ ਪਿੰਡ ਵਾਲੇ ਜਾਣਦੇ, ਨਾ ਸ਼ਹਿਰ ਵਾਲੇ ਜਾਣਦੇ, ਸਰੀਰ ਨੂੰ ਸਾਰੇ ਜਾਣਦੇ, ਮਨ ਨੂੰ ਕੋਈ ਨਹੀਂ ਜਾਣਦਾ। ਵਿਚਾਰਾਂ ਕਰਨੀਆਂ, ਦੇਖੋ ਅੰਦਰ ਅੰਦਰ ਵੜ ਕੇ ਦੇਖੋ, ਗੁਰਬਾਣੀ ਦੇ, ਗੁਰਬਾਣੀ ਸਮੁੰਦਰ ਨਾਲ ਡੂੰਘੀ ਹੈ। ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ, ਕਹਿੰਦੇ ਜਿਸ ਨੀਚ ਨੂੰ ਕੋਈ ਜਾਣਦਾ ਨਹੀਂ, ਮਨ ਨੂੰ ਕੋਈ ਨਹੀਂ ਜਾਣਦਾ, ਤੇ ਨਾਮ ਸਰੀਰ ਨਹੀਂ ਜਪਦਾ, ਸਰੀਰ ਨਾਮ ਨਹੀਂ ਜਪ ਸਕਦਾ, ਠੀਕ ਹੈ, ਕਿਉਂਕਿ ਬਾਣੀ ਚ ਲਿਖਿਆ ਮਨੁੱਖ ਕੇ ਕਿਛ ਨਹੀਂ ਆਤ, ਮਨੁੱਖ ਕੌਣ ਆ? ਸਰੀਰ ਗੁਰੂ ਜੀ ਨੇ ਪਹਿਲਾਂ ਲਿਖਤਾ, ਕਹਿੰਦੇ ਸਰੀਰ ਦੇ ਹੱਥ 'ਚ ਕੁਛ ਨਹੀਂ ਹੈ ਮਨਾ, ਪਰ ਇਸ ਸੀ 'ਚ ਬੈਠਿਆ ਮਨਾ ਤੂੰ ਗੁਰੂ ਦਾ ਪੱਲਾ ਫੜ ਕੇ ਨਾਮ ਸਿਮਰਨ ਕਰ ਸਕਦਾ, ਸਰੀਰ ਨਹੀਂ ਕਰ ਸਕਦਾ। ਠੀਕ, ਸੋ ਵਿਚਾਰ ਕਰਕੇ ਦੇਖੋ ਕੀ ਕਹਿ ਦਿੱਤਾ, ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ, ਕਹਿੰਦਾ ਜਿਸ ਮਨ ਨੂੰ ਕੋਈ ਜਾਣਦਾ ਹੀ ਨਹੀਂ ਹੈ, ਇਹ ਨੀਚ ਆ, ਇਹਨੂੰ ਕੋਈ ਨਹੀਂ ਜਾਣਦਾ, ਏਡਾ ਨੀਚ ਹੈ। ਪਰ ਨਾਲ ਹੀ ਕਹਿੰਦਾ ਕਹਿੰਦੇ ਨਾਮ ਜਪਤ, ਕਹਿੰਦੇ ਜੇ ਮਨਾ ਨਾਮ ਜਪ ਲਵੇ ਤੇ ਚੌਂ ਕੁੰਡ ਮਨ, ਕਹਿੰਦਾ ਜਿਹਨੂੰ ਕੋਈ ਜਾਣਦਾ ਹੀ ਨਹੀਂ, ਜਿੱਦਾਂ ਨਾਮ ਜਪ ਲੇਗਾ ਚਾਰ ਚੁਫੇਰੇ ਤੇਰੀ ਮਾਨਤਾ ਹੋਣੀ ਹੈ। ਕਿਹੜੀ ਮਾਨਤਾ? ਉਹੀ ਮਨ ਜਿਹਨੂੰ ਜਾਣਦਾ ਕੋਈ ਨਹੀਂ ਸੀ, ਤੇ ਜਦੋਂ ਭਗਤੀ ਕਰ ਲੈਂਦਾ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ, ਤੇ ਉਹੀ ਮਨ ਦੁਨੀਆਂ ਨੂੰ ਉਪਦੇਸ਼ ਦੇਣ ਲੱਗ ਪੈਂਦਾ, ਲੋਕੀ ਨਮਸਕਾਰ ਕਰਨ ਲੱਗ ਪੈਂਦੇ। ਕਿਸੇ ਸਾਧੂ ਨੂੰ ਪੁੱਛਿਆ ਵੀ ਬਾਬਾ ਜੀ ਵੀ ਤੁਸੀਂ ਇਹ ਮਹਾਂਪੁਰਖੋ ਕਿੱਥੋਂ ਬੋਲਦੇ ਹੋ? ਹੈਂ, ਉਹਨਾਂ ਨੇ ਸਰੀਰ ਦੇ ਪੈਰੀਂ ਹੱਥ ਲਾ ਤਾ ਤੇ ਮਹਾਂਪੁਰਖਾਂ ਨੇ ਬਾਂਹ ਫੜ ਲਈ। ਕਹਿੰਦੇ ਕਾਹਨੂੰ ਪੈਰੀਂ ਹੱਥ ਲਾਉਂਦੇ ਆ? ਕਹਿੰਦੇ ਕਿਉਂ? ਕਹਿੰਦੇ ਗੱਲ ਸੁਣ, ਉਹ ਜਿਹਨੂੰ ਪੈਰੀਂ ਹੱਥ ਲਾਉਂਦਿਆਂ ਨਾ, ਇਸ ਸਰੀਰ ਨੇ ਕੁਛ ਨਹੀਂ ਕੀਤਾ, ਇਹਦੇ ਅੰਦਰ ਬੈਠਾ ਕਮਾਈ ਉਹਨੇ ਕੀਤੀ। ਤੇ ਜੇ ਪੈਰੀਂ ਹੱਥ ਲਾਉਣਾ ਹੀ ਨਾ ਤੇ ਉਹਦੇ ਲਾ। ਕਹਿੰਦੇ ਉਹਦੇ ਪੈਰੀਂ ਹੱਥ ਕਿੱਦਾਂ ਲਾਈਏ? ਕਹਿੰਦੇ ਫਿਰ ਏਦਾਂ ਕਰ, ਮਨ ਦੇ ਪੈਰੀਂ ਹੱਥ ਕਿਵੇਂ ਲਾਉਣਾ, ਉਸ ਆਤਮਾ ਦੇ ਪੈਰੀਂ ਹੱਥ ਕਿਵੇਂ ਲਾਉਣਾ? ਸਰੀਰ ਦੇ ਪੈਰੀਂ ਹੱਥ ਲਾਉਣਿਆਂ ਸਰੀਰ ਦੇ ਮਗਰ ਤੁਰ ਪਏਗਾ, ਹੈ ਨਾ? ਤੂੰ ਮੇਰੇ ਮਨ ਦੇ ਮਗਰ ਤੁਰ ਪਓ, ਮੇਰੇ ਬੋਲਾਂ ਮਗਰ ਤੁਰ ਪਓ, ਸਮਝ ਲਾ ਸਾਧੂ ਦੇ ਪੈਰੀਂ ਹੱਥ ਲੱਗ ਗਿਆ ਹੀ। ਸੱਚ ਜੀ, ਜੇ ਸਾਧੂ ਦਾ ਕਹਿਣਾ ਮੰਨ ਲਈਏ, ਸਮਝ ਲਓ ਸਾਧੂ ਅੱਗੇ ਢਹਿ ਗਏ ਅਸੀਂ, ਤੇ ਜੇ ਸਾਧੂ ਦਾ ਕਹਿਣਾ ਨਹੀਂ ਨਾ ਮੰਨਿਆ, ਐਵੇਂ ਪੈਰੀਂ ਹੱਥ ਲਾ ਕੇ ਨਾ ਕਿਤੇ ਕਹਿ ਦਿਓ ਬੜੇ ਵੱਡੇ ਹੋ ਗਏ, ਕਿਤੇ ਨਹੀਂ ਵੱਡੇ ਹੋ ਗਏ, ਸਗੋਂ ਛੋਟੇ ਹੋ ਗਏ। ਠੀਕ ਹੈ, ਕਿਉਂਕਿ ਗੱਲ ਤਾਂ ਮੰਨਣ ਦੀ ਹੈ। ਹੁਣ ਜੇ ਕੋਈ ਕਹੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਤੇ ਮੰਨੇ ਕਿਸੇ ਹੋਰ ਦੀ, ਤੇ ਕਹੇ ਮੈਂ ਗੁਰੂ ਨੂੰ ਮੰਨਦਾ, ਮੰਨਣ ਦਾ ਨਿਸ਼ਾਨੀ ਤੇ ਵੀ ਜੋ ਗੁਰੂ ਜੀ ਕਹਿੰਦੇ ਉਹ ਕਰੇ, ਇਹ ਕਰਦਾ ਤੇ ਮੰਨਦਾ, ਤੇ ਜੋ ਗੁਰੂ ਜੀ ਕਹਿੰਦੇ ਨੇ ਉਹ ਕਰਦਾ ਨਹੀਂ, ਕੋਈ ਹੋਰ ਕਹਿੰਦਾ ਤੇ ਕਰਦਾ। ਉਹ ਕਹੇ ਧਾਗੇ ਤਵੀਜ਼ ਵਾਲੇ ਦੇ ਇੱਦਾਂ ਕਰਦੇ ਉਹ ਕਰਨ ਲੱਗ ਪਵੇ, ਤੇ ਗੁਰੂ ਜੀ ਕਹਿਣ ਨਾਮ ਸਿਮਰਨ ਕਰੋ, ਨਾਮ ਸਿਮਰਨ ਨਾ ਕਰੇ ਫਿਰ ਗੁਰੂ ਨੂੰ ਕਹਿੰਦਾ ਮੰਨਦਾ? ਠੀਕ, ਭੁਲੇਖਾ ਹੀ ਹੈ ਨਾ। ਆਪ ਜੀ ਨੂੰ ਯਾਦ ਹੋਏਗਾ, ਆਪ ਜੀ ਨੇ ਅੱਗੇ ਵੀ ਇੱਕ ਗੱਲ ਸੁਣਾਈ ਸੀਗੀ, ਬਈ ਕੋਈ ਗੁਰਸਿੱਖ ਪਿਆਰੇ ਸਨ ਤੇ ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਠੀਕ ਹੈ, ਅੰਮ੍ਰਿਤ ਛਕਿਆ ਤੇ ਕਿਤੇ ਫਕੀਰ ਦੀ ਜਗ੍ਹਾ ਤੇ ਖੜੇ ਤੇਲ ਪਾਉਣ ਲਈ, ਤੇਲ ਪਾਉਣ ਲਈ ਖੜੇ, ਸ਼ੀਸ਼ੀ ਹੱਥ ਚ ਫੜੀ ਤੇ ਲਾਗੋ ਲੰਘਣ ਲੱਗਿਆ ਸੀ, ਤੇ ਅਸੀਂ ਉਹਨਾਂ ਨੂੰ ਕਹਿ ਬੈਠੇ ਵੀ ਭਾਈ ਸਿੰਘਾ ਕੀ ਕਾਹਦੇ ਲਈ ਖੜਾ ਇੱਥੇ, ਕਹਿੰਦਾ ਤੈਨੂੰ ਕੀ ਤਕਲੀਫ਼ ਹੈ? ਮੈਂ ਤੇਲ ਪਾਉਣਾ ਇੱਥੇ। ਤੇ ਅਸੀਂ ਉਹਨੂੰ ਹੌਲੀ ਜਿਹੀ ਕਹਿ ਬੈਠੇ ਵੀ ਏਦਾਂ ਕਰ, ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਤੇਲ ਪਾਉਣ ਲਈ, ਉਹ ਪਾਲਾ। ਉਹ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਗਲਤ ਹੋ ਸਿੰਘਾ, ਤਮੀਜ਼ ਨਾਲ ਬੋਲੀ, ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਨਹੀਂ ਬੋਲਣਾ। ਮੈਂ ਕਿਉਂ, ਕੀ ਹੋਇਆ? ਕਹਿੰਦਾ ਗੁਰੂ ਜੀ ਕਿਤੇ ਨਹੀਂ ਕਹਿੰਦੇ ਤੇਲ ਪਾਉਣ ਲਈ, ਹੈ ਕਹਿੰਦੇ ਆ। ਕਹਿੰਦਾ ਨਹੀਂ ਕਹਿੰਦੇ, ਹੈ ਕਹਿੰਦੇ ਆ। ਕਹਿੰਦਾ ਨਹੀਂ ਕਹਿੰਦੇ। ਬਹਿਸ ਸ਼ੁਰੂ ਹੋ ਗਈ, 5-7 ਮਿੰਟ ਬਹਿਸ ਚੱਲਦੀ ਰਹੀ। ਉਹਨੂੰ ਬੜਾ ਗੁੱਸਾ ਆ ਗਿਆ, ਜਦੋਂ ਉਹਨੂੰ ਕ੍ਰੋਧ ਆ ਗਿਆ ਨਾ, ਕ੍ਰੋਧ ਆ ਗਿਆ ਤੇ ਉਹ ਲਾਈਨ ਤੋਂ ਬਾਹਰ ਆ ਗਿਆ ਲੜਨ ਲਈ। ਜਦੋਂ ਲਾਈਨ ਤੋਂ ਬਾਹਰ ਆ ਗਿਆ, ਉਹਦਾ ਦਿਲ ਕਰੇ ਵੀ ਮੈਂ ਨਾ ਇਹਦੀ ਇੱਕ ਦੀ ਜੁੱਤੀ ਮਾਰਦਿਆਂ ਜਾਂ ਡਾਂਗ ਸਿਰ 'ਚ ਮਾਰਦਿਆਂ ਇਹ ਬੋਲੋਂ ਹਟਦਾ ਨਹੀਂ। ਜਦੋਂ ਬਾਹਰ ਆ ਗਿਆ ਸੀ, ਫਿਰ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੇਲ ਪਾਉਣ ਲਈ, ਉਹ ਪਾ ਲਾ ਯਾਰ। ਕਹਿੰਦਾ ਹੁਣ ਬੋਲਿਆ ਤੇ ਮੈਂ ਤੇਰਾ ਸਿਰ ਪਾੜ ਦੇਣਾ ਹੀ। ਠੀਕ ਹੈ, ਸਲਾਹ ਕਿੱਥੇ ਲਿਖਿਆ? ਐਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਤੁਸੀਂ ਵੀ ਨਹੀਂ ਸੁਣਿਆ ਹੋਣਾ ਕਦੀ, ਗੌਰ ਹੀ ਨਾ ਕੀਤੀ ਆਪਾਂ, ਕਿਉਂਕਿ ਆਪਾਂ ਤਾਂ ਬੈਠੇ ਹਾਂ ਉੱਥੇ ਪੜ ਪੜ ਗੱਡੀ ਲਦੀਏ ਪੰਡਾ ਬੰਨੀ ਜਾਂਦੇ ਹਾਂ। ਜਦੋਂ ਉਹਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਲ ਪਾਉਣ ਲਈ, ਉਹ ਪਾਲਾ, ਤੇ ਕਹਿੰਦਾ ਤੂੰ ਵਾਰ ਵਾਰ ਕਹੀ ਜਾਂਦਾ, 10 ਫਿਰ ਕਿੱਥੇ ਲਿਖਿਆ? ਨਹੀਂ ਤੇ ਮੈਂ ਤੇਰਾ ਸਿਰ ਪੜ ਦੇਣਾ ਹੀ। ਬਾਣੀ 'ਚ ਪੜ ਲਿਖਿਆ ਹੈ, ਸੰਬਤ ਸਾਹਾ ਲਿਖਿਆ ਮਿਲਕਰ ਪਵੋ ਤੇਲ। ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਉਹ ਠੰਡਾ ਹੋ ਗਿਆ। ਹਮੀ ਸਿੰਘਾ ਕੀ ਗੱਲ ਹੋ ਗਈ? ਬੜਾ ਕ੍ਰੋਧਵਾਨ ਸੀ ਤੂੰ ਤੇ ਗੁੱਸਾ ਬੜਾਇਆ ਸੀ। ਹੱਸ ਕੇ ਕਹਿੰਦਾ ਯਾਰ ਵੀ ਇਹ ਨਹੀਂ ਮੈਂ ਬਾਣੀ ਨਹੀਂ ਪੜ੍ਹੀ, ਇਹ ਨਹੀਂ ਮੈਂ ਕਦੀ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ, ਪਰ ਪੰਗਾ ਇਹ ਆ ਵੀ ਅਸੀਂ ਪੜ੍ਹਿਆ ਜ਼ਰੂਰ ਹੈ ਪਰ ਸਾਡੇ ਅੰਦਰ ਵੜਿਆ ਨਹੀਂ ਹੈ। ਅਸੀਂ ਪੜ੍ਹੀਆਂ ਭਗਤੇ ਅੰਦਰ ਰੱਖੀਆਂ ਹੀ ਨਹੀਂ। ਪੜ੍ਹ ਲਿਆ, ਅੱਖਾਂ ਨੇ ਵੇਖ ਲਿਆ ਇਹਨੂੰ, ਠੀਕ ਹੈ ਜੀ, ਕੰਮ ਨਿਬੜ ਗਿਆ। ਸੋ ਧਿਆਨ ਦੇਣਾ। ਕਹਿੰਦਾ ਮਤਲਬ ਮੈਂ ਗੁਰੂ ਜੀ ਕਹਿੰਦੇ ਸੰਬਤ ਸਾਹਾ ਲਿਖਿਆ, ਠੀਕ ਹੈ ਬਈ। ਸੰਬਤ ਹੁੰਦਾ ਰੀਤੀ ਰਿਵਾਜ, ਸਾਹਾ ਦਾ ਪਾਉਂਦਾ ਸ਼ੁਭ ਦਿਹਾੜਾ, ਠੀਕ ਹੈ। ਲਿਖਿਆ ਦਾ ਭਾਵ ਲਿਖ ਦਿੱਤਾ, ਨਿਯੁਕਤ ਕਰ ਦਿੱਤਾ ਗਿਆ। ਧਿਆਨ ਦੇਣਾ, ਜਦੋਂ ਆਪਾਂ ਵਿਆਹ ਨਹੀਂ ਕਰਦੇ ਕਿਸੇ ਕੁੜੀ ਦਾ ਕਿਸੇ ਮੁੰਡੇ ਦਾ, ਇਕੱਠੇ ਹੋ ਕੇ ਬਹਿੰਦੇ ਹਾਂ ਤੇ ਕੀ ਕਹਿੰਦੇ ਇੱਕ ਦੂਜੇ ਨੂੰ? ਉਹ ਯਾਰ ਸਾਹ ਕੱਢ ਲਈਏ, ਠੀਕ। ਸਾਹ ਨਿਕਲ ਗਿਆ। ਕੀ ਸਾਹ ਨਿਕਲ ਗਿਆ? ਕਹਿੰਦਾ ਯਾਰ ਫਲਾਣੀ ਤਰੀਕ ਨੂੰ ਛੁੱਟੀ ਹੈਗੀ ਹੈ, ਸਾਰੇ ਪਾਸੇ ਦੁੱਧ ਦਾ ਸਾਹ ਕੱਢ ਦਿਓ, ਵਿਆਹ ਕਰ ਦਿਓ। ਚਲੋ ਫਿਰ ਆਪਾਂ ਚਿੱਠੀ ਭੇਜ ਦਿੰਦੇ, ਸਾਹ ਚਿੱਠੀ। ਆਪਾਂ ਸਾਰੀ ਚਿੱਠੀ ਕਹਿੰਦੇ, ਸਾਰੀ ਨਹੀਂ ਉਹ ਸਾਹੀ ਚਿੱਠੀ, ਸਾਹ ਚਿੱਠੀ ਹੈ। ਕਹਿੰਦਾ ਬਾਬੂ ਚਿੱਠੀ ਭੇਜੀ ਆ ਵੀ ਅੱਜ ਸ਼ੁਭ ਦਿਹਾੜਾ ਆਪਾਂ ਕੱਢ ਲਿਆ, ਸਾਹ ਚਿੱਠੀ ਉਹ ਭੇਜ ਦਿੱਤੀ, ਸ਼ੁਭ ਦਿਹਾੜਾ ਕੱਢ ਦਿੱਤਾ। ਏਦਾਂ ਹੀ ਸੱਚਖੰਡ ਦੇ ਵਿੱਚ ਧਰਮਰਾਜ ਦੀ ਕਚਹਿਰੀ ਦੇ ਵਿੱਚ ਵੀ ਰੀਤੀ ਰਿਵਾਜ ਆ ਵੀ ਇਸ ਆਤਮਾ ਦਾ ਉਸ ਪਰਮਾਤਮਾ ਨਾਲ ਵਿਆਹ ਦਾ ਦਿਹਾੜਾ ਕੱਢਦੇ ਆ। ਉਸ ਪਰਮਾਤਮਾ ਨੇ ਅਕਾਲ ਪੁਰਖ ਨੇ ਸਾਹ ਕੱਢਿਆ, ਸ਼ੁਭ ਦਿਹਾੜਾ ਕੱਢਿਆ ਵੀ ਇਹ ਮਨ ਨੂੰ ਇਸ ਆਤਮਾ ਨੂੰ ਮਨੁੱਖ ਦਾ ਸਰੀਰ ਦੇ ਦਿਓ, ਇਹਦਾ ਸ਼ੁਭ ਦਿਹਾੜਾ ਨਿਕਲ ਗਿਆ ਇਸ ਜਾਮੇ ਵਿੱਚ, ਇਸ ਸਮੇਂ ਵਿੱਚ ਇਹਦਾ ਪਰਮਾਤਮਾ ਨਾਲ ਵਿਆਹ ਹੋ ਸਕਦਾ। ਇਹਨੂੰ ਕਹਿੰਦੇ ਸੰਬਤ ਸਾਹਾ ਲਿਖਿਆ। ਕਹਿੰਦੇ ਵੀ ਸਾਹਾ ਲਿਖਿਆ ਗਿਆ? ਕਹਿੰਦੇ ਲਿਖਿਆ ਗਿਆ। ਹੁਣ ਧਿਆਨ ਦਿਓ, ਤਜਰਬੇ ਕਰਿਆ ਕਰੋ, ਤੁਸੀਂ ਕਰਦੇ ਤਾਂ ਜ਼ਰੂਰ ਪਰ ਭੁੱਲ ਜਾਂਦੇ ਹੋ। ਕਿਸੇ ਦੇ ਘਰ ਚਲੇ ਗਏ ਤੇ ਉਹਨਾਂ ਦੀ ਨਾ ਬੇਟੀ ਦੀ ਮੰਗਣੀ ਹੋਈ, ਅੰਗੇਜਮੈਂਟ ਕੀਤੀ ਉਹਨਾਂ ਨੇ, ਮੁੰਡਾ ਵੇਖ ਕੇ ਆਏ। ਜਦੋਂ ਮੁੰਡਾ ਵੇਖ ਕੇ ਘਰ ਆਏ ਨਾ ਤੇ ਉਹ ਬਜ਼ੁਰਗ ਮਾਤਾ ਕਹਿੰਦੀ, ਨਹੀਂ ਕੁੜੀਏ ਖਲੋ ਜਾ, ਨਹੀਂ ਖਲੋ ਜਾ, ਤੇਲ ਚੋ ਕੇ ਲੰਘਾਓ ਅੰਦਰ, ਸ਼ਗਨਾਂ ਦਾ ਕੰਮ ਕਰਕੇ ਆਏ ਹਾਂ, ਤੇਲ ਚੋ ਕੇ ਲੰਘਾਓ। ਇੱਕ ਕੁਆਰੀ ਕੁੜੀ ਤੇਲ ਲੈ ਆਈ ਤੇ ਤੇਲ ਚੋਣ ਲੱਗੀ ਤੇ ਬੁੜੀ ਮਾਤਾ ਨੇ ਉਹਦੇ ਕੋਲ ਤੇਲ ਖੋਲਿਆ, ਬੋਤਲ ਖੋਲੀ। ਅਸੀਂ ਬੜੇ ਹੈਰਾਨ ਹੋਏ ਵੀ ਦੱਸ ਚੋਂਦੇ, ਅਸੀਂ ਸੋਚਿਆ ਵੀ ਸ਼ਾਇਦ ਉਹ ਕਿਸੇ ਹੋਰ ਦੀ ਕੁੜੀ ਹੋਣੀ ਹੈ ਤੇ ਚਾਹੁੰਦੀ ਹੋਣੀ ਵੀ ਸਾਡੀ ਆਪਣੀ ਕੁੜੀ ਤੇਲ ਚੋਵੇ। ਤੋ ਦੋ ਤਿੰਨ ਬੀਬੀਆਂ ਲਾਗੋਂ ਬੋਲ ਪਈਆਂ, ਮਾਤਾ ਚੋਣਦੇ ਧੀ ਧਿਆਣੀ ਉਹਨੂੰ ਤੇਲ ਚੋਂਦੇ, ਚੁੱਪ ਰਿਹਾ ਨੀ ਕੁੜੀਏ, ਕੁਆਰੀਆਂ ਨੇ ਤੇਲ ਚੋਂਦੀਆਂ ਹੁੰਦੀਆਂ, ਕਿਸੇ ਸੁਹਾਗਣ ਨੂੰ ਦਿਓ। ਸੁਹਾਗਣ ਨੂੰ ਪਤਾ ਸੁਹਾਗ ਕੀ ਹੁੰਦਾ, ਸੁਹਾਗਣ ਤੇਲ ਚੋਵੇ। ਉਹਨਾਂ ਨੇ ਸੁਹਾਗਣ ਨੂੰ ਆਵਾਜ਼ ਮਾਰੀ, ਨੀ ਕੁੜੀਏ ਤੂੰ ਰਾ, ਆ ਫੜ ਤੇਲ ਤੂੰ ਚੋ। ਸੁਹਾਗਣਾ ਤੇਲ ਚੋਂਦੀਆਂ ਹੁੰਦੀਆਂ ਨੇ, ਸ਼ਗਨਾਂ ਦਾ ਕੰਮ ਕਰਕੇ ਆਏ ਆ, ਸੁਹਾਗਣ ਨੇ ਤੇਲ ਚੋਇਆ ਉਹਨੇ। ਵਾਹ ਬਈ ਵਾਹ ਬਈ, ਸਾਡਿਆਂ ਉਹੀ ਗੱਲ ਆ, ਅਸੀਂ ਤਜਰਬੇ ਸੰਸਾਰ ਦੇ ਕਰਨੇ ਆ ਤੇ ਧਿਆਨ ਗੁਰਬਾਣੀ ਚ ਟਿਕਦਾ। ਮਿਲ ਕਰ ਪਾਵੋ ਤੇਲ, ਮਿਲ ਕਿਹਨੂੰ ਮਿਲ, ਧਿਆਨ ਦੇਣਾ, ਉਹ ਸੁਹਾਗਣਾ ਕੋ ਤੇਲ ਚਵਾਓ ਇੱਥੇ ਗੁਰੂ ਦੇ, ਮਿਲ ਮਿਲਦਾ ਪਾਵ ਜਿਹੜਾ ਪਰਮਾਤਮਾ ਨੂੰ ਮਿਲਿਆ ਕਿ ਨਹੀਂ, ਉਹਦੇ ਨਾਲ ਮਿਲ ਕੇ ਕਹਿੰਦੇ ਆਪਣੇ ਦਸਮ ਦੁਆਰ ਦੀ ਦਲੀਜ ਉੱਤੇ ਨਾਮ ਰੂਪੀ ਤੇਲ ਚੋ। ਮਿਲ ਕਰ ਪਾਵੋ ਤੇਲ, ਜੋ ਸੱਜਣ ਅਸੀਂ ਸੜੀਆਂ ਸੱਜਣ ਗਾਉਣਿਆ, ਜਦੋਂ ਬੰਦਾ ਮਰਦਾ ਨਾ ਤੇ ਆਪਾਂ ਸਾਰੇ ਜਿਹੜੇ ਇਕੱਠੇ ਹੋ ਕੇ ਬੈਠੇ ਹੁੰਦੇ ਹਾਂ, ਹੈ ਨਾ, ਤੇ ਮੇਰੇ ਵਰਗਾ ਲੱਗਾ ਹੁੰਦਾ ਕਹਿੰਦਾ ਆਪਾਂ ਸੱਜਣ ਇਕੱਠੇ ਹੋਏ ਹਾਂ, ਸੀਸਾਂ ਦਈਏ, ਉਹਦਾ ਪਰਮਾਤਮਾ 'ਚ ਮੇਲ ਹੋ ਜਾਵੇ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਿਹੜੇ ਆਪ ਰੱਬ 'ਚ ਨਹੀਂ ਮਿਲੇ ਉਹ ਕੀ ਸੀਸ ਦੇ ਦੇਣਗੇ? ਕਹਿੰਦੇ ਕਿਉਂ ਸੁਣੋ, ਇੱਕ ਬੱਚਾ ਬੁੱਢੇ ਨੂੰ ਕਹਿੰਦਾ, ਇੱਕ ਬੱਚਾ ਨਾ ਬਜ਼ੁਰਗਾਂ ਨੂੰ ਕਹਿੰਦਾ, ਕਹਿੰਦਾ ਬਾਪੂ ਰੱਬ ਤੇਰੀ ਵੱਡੀ ਉਮਰ ਕਰੇ ਤੇ। ਬਾਪੂ ਹੱਸਿਆ ਹੀ ਬੜਾ, ਲਾਗੇ ਲਾਗੇ ਬੈਠੇ ਸਿੰਘ ਉਹ ਵੀ ਹੱਸ ਪਏ, ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪੁੱਤ ਤੈਨੂੰ ਕੀ ਪਤਾ ਉਮਰ ਵੱਡੀ ਕੀ ਹੁੰਦੀ, ਤੂੰ ਬਾਪੂ ਨੂੰ ਕਹਿਣ ਰੱਬ ਤੇਰੀ ਵੱਡੀ ਉਮਰ ਕਰੇ, ਇਹਦਾ ਮਤਲਬ ਜੱਜਦਾ ਨੀ ਨਾ। ਤੇ ਬੁੱਢਾ ਕਹਿੰਦਾ ਪੁੱਤਰ ਨੂੰ, ਉਹ ਪੁੱਤਰਾ ਰੱਬ ਤੇਰੀ ਵੱਡੀ ਉਮਰ ਕਰੇ, ਕਹਿੰਦੇ ਸੀਸ ਦਿੱਤੀ ਹੈ, ਕਿਉਂਕਿ ਵੱਡੀ ਉਮਰ ਉਹਨੇ ਹੰਢਾ ਕੇ ਵੇਖ ਲਈ ਹੈ। ਇਹਦਾ ਮਤਲਬ ਸੀਸ ਕੌਣ ਦਿੰਦਾ? ਜਿਹਨੇ ਉਮਰ ਹੰਢਾ ਕੇ ਵੇਖ ਲਈ ਹੈ, ਜਿਹਨੇ ਰੱਬ ਚ ਮਿਲ ਕੇ ਵੇਖ ਲਿਆ, ਸੀਸ ਉਹ ਦੇ ਸਕਦਾ। ਜੇ ਸੱਜਣ, ਸੱਜਣ ਕੌਣ ਆ? ਗੁਰੂ। ਠੀਕ ਹੈ, ਹਰ ਚੀਜ਼ ਚ ਲਿਖਿਆ, ਵਿਚਾਰ ਕਰਨੇ ਆਪ ਜੀ ਨੇ, ਅਸੀਂ ਵਿਚਾਰ ਹੀ ਨਹੀਂ ਕਰਦੇ। ਠੀਕ ਹੈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਦੇਖੋ ਵਿਚਾਰ ਕਰਕੇ ਦੇਖੋ, ਹਰ ਇੱਕ ਚੀਜ਼ ਦੀ, ਹਰ ਇੱਕ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ, ਵਿੱਚ ਹੀ ਸਵਾਲ ਹੈ, ਵਿੱਚ ਹੀ ਜਵਾਬ ਤੁਰੇ ਆਉਂਦੇ। ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਦਿਓ ਸੱਜਣ ਅਸੀਂ ਸੜੀਆਂ, ਕਹਿੰਦੇ ਮਿਲੇ ਹੋਏ ਕੋ ਜਿਹੜੀ ਸੁਹਾਗਣ ਹੈ ਉਹਦੇ ਕੋਲ ਤੇਲ ਚਵਾ, ਕਹਿੰਦਾ ਉਹਦੇ ਕੋਲ ਨਾਮ ਦੀ ਦਾਤ ਲੈ ਕੇ ਤੇ ਨਾਮ ਦਾ ਤੇਲ, ਜੋ ਤੇਲ ਨਾਮ ਨੂੰ ਕਹਿੰਦੇ ਜੀ। ਉਹ ਮੰਨ ਗਿਆ ਸਿੰਘ, ਆ ਕੇ ਬਾਹਰ ਨਾ ਕਹਿੰਦਾ ਮੇਰਾ ਕੰਮ ਕਾਰ ਨਹੀਂ ਚੱਲਦਾ, ਅਹੀਆਂ ਖਾਲਸਾ ਤੂੰ ਤੇਲ ਪਾ ਕੇ ਦੇਖ ਲਾ, ਜੇ ਤੇਰਾ ਕੰਮ ਕਾਰ ਨਾ ਚੁੜ ਤਾਂ ਮੈਨੂੰ ਫੜ ਲਈ ਆ ਕੇ। ਕਹਿੰਦਾ ਮੈਂ ਕਿਹਾ ਸੰਸਾਰ ਦਾ ਵੀ ਚੱਲੂਗਾ ਤੇ ਨਿਰੰਕਾਰ ਦਾ ਵੀ ਕੰਮ ਕਾਰ ਚੱਲੂਗਾ, ਸੰਸਾਰ ਵੀ ਨਿਰੰਕਾਰ ਵੀ ਮਿਲ ਜਾਊ, ਉਹ ਤੈਨੂੰ ਸੰਸਾਰ ਵੀ ਮਿਲ ਜਾਊ। ਕਹਿੰਦਾ ਜੀ ਗੱਲ ਤੇ ਸੱਚ ਆ, ਸੋ ਧਿਆਨ ਦਿਓ, ਦਿਓ ਸੱਜਣ ਅਸੀਂ ਸੜੀਆਂ, ਜਿਹੜੇ ਪਰਮਾਤਮਾ ਚ ਮਿਲੇ ਨੇ, ਫਿਰ ਇਹ ਆਤਮਾ ਨੂੰ ਕੁਸੀਸ ਮੰਗਦੀ ਹੈ, ਤੇਲ ਚੋਂਦੀ ਹੋਈ, ਨਾਮ ਸਿਮਰਨ ਕਰਦੀ ਹੋਈ, ਕੀ ਜੇ ਹੋਵੇ ਸਾਹਿਬ ਸਿਓ ਮੇਲ। ਕਹਿੰਦੇ ਗੁਰੂ ਜੀ ਅਸੀਸ ਦਿਓ ਸਾਨੂੰ ਵੀ, ਅਸੀਂ ਤੇਲ ਚੋਣ ਲੱਗ ਪਏ ਹਾਂ, ਕਿਤੇ ਸਾਡਾ ਵੀ ਇਸੇ ਜਾਮੇ ਦੇ ਅੰਦਰ ਉਸ ਪਰਮਾਤਮਾ ਨਾਲ ਵਿਆਹ ਹੋ ਜਾਵੇ, ਮਿਲਾਪ ਹੋ ਜਾਵੇ। ਵਿਚਾਰ ਕਰਕੇ ਦੇਖੋ, ਬੜਾ ਆਨੰਦ ਜੇ, ਬੜਾ ਆਨੰਦ ਜੇ ਗੁਰਬਾਣੀ ਦੇ ਅੰਦਰ। ਤਾਂ ਫਿਰ ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਮੇਰੀ ਜਾਤ ਦਾ ਨਾਉਂ, ਕਹਿੰਦੇ ਵੀ ਮੇਰੀ ਤੇ ਮਨ ਦੀ ਵਿਰਤੀ ਏਦਾਂ ਦੀ ਬਣ ਗਈ ਆ, ਨਾ ਤੇ ਮੈਨੂੰ ਆਪਣੀ ਜਾਤ ਦਾ ਕੋਈ ਹੰਕਾਰ ਆ ਤੇ ਨਾ ਹੀ ਮੇਰੇ ਕੋਲ ਕੋਈ ਨਾਮ ਹੈ ਆਪਣਾ ਆਪ, ਮੈਨੂੰ ਕੋਈ ਹੰਕਾਰ ਹੀ ਨਹੀਂ ਹੈ, ਮੇਰੇ ਤੇ ਪੱਲੇ ਕੁਛ ਨਹੀਂ ਹੈ, ਮੇਰਾ ਤੇ ਨਾਂ ਨਹੀਂ ਹੈ। ਕਹਿੰਦਾ ਕਿਉਂ? ਸਰੀਰ ਦਾ ਨਾਂ ਕਹਿੰਦੇ ਹੈਗਾ, ਕਹਿੰਦਾ ਮੇਰੇ ਮਨ ਦਾ ਨਾ ਹੀ ਕੋਈ ਨਹੀਂ ਲੈਂਦਾ। ਮੈਨੂੰ ਅੱਜ ਪਤਾ ਲੱਗਾ ਵੀ ਮੇਰਾ ਤੇ ਨਾ ਹੀ ਕੋਈ ਨਹੀਂ ਹੈ। ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਮਤ ਹਰ ਪੁੱਛੇ ਕੌਣ ਹੈ। ਕਹਿੰਦਾ ਜੇ ਜਾਤ ਦਾ ਤੇ ਆਪਣੇ ਝੂਠੇ ਨਾਂ ਦਾ ਅਪਮਾਨ ਹੰਕਾਰ ਮਿਟ ਜਾਏ, ਹੋ ਸਕਦਾ ਹੈ, ਮਤ ਹੋ ਸਕਦਾ ਹੈ। ਮਤ ਹਰ ਪੁੱਛੇ, ਗੁਰੂ ਜੀ ਕਹਿੰਦੇ ਕੌਣ ਹੈ? ਕਹਿੰਦੇ ਫਿਰ ਤਾਂ ਕਿਤੇ ਹੋ ਸਕਦਾ ਰੱਬ ਪੁੱਛ ਲਏ ਕੌਣ ਆ, ਤੇ ਜਿਹਨਾਂ ਨੂੰ ਆਪਣੇ ਮਾਇਆ ਦਾ, ਆਪਣੇ ਜਾਤ ਦਾ, ਆਪਣੇ ਸੰਸਾਰ ਦਾ, ਆਪਣੇ ਝੂਠੇ ਨਾਂ ਦਾ ਹੰਕਾਰ ਆ, ਕਹਿੰਦੇ ਉਹਨਾਂ ਨੂੰ ਤਾਂ ਰੱਬ ਨੇ ਕਦੀ ਪੁੱਛਣਾ ਨਹੀਂ ਹੈ ਕੌਣ ਆ। ਕਹਿੰਦਾ ਇਹ ਹੰਕਾਰ ਛੱਡ ਦਿਓ, ਸਾਨੂੰ ਹੰਕਾਰ ਆ ਜਾਂਦਾ ਕਿਸੇ ਵੇਲੇ, ਮਨ ਚ ਹੋਮੇ ਆ ਜਾਂਦੀ ਹੈ। ਠੀਕ ਹੈ ਬਈ, ਮੈਂ ਵੱਡਾ ਆ, ਮੈਂ ਫਲਾਣੇ ਲਈ ਆਹ ਕੁਝ ਕੀਤਾ, ਮੈਂ ਧਮਕਾਉਣੇ ਲਈ ਆਹ ਕੁਝ ਕੀਤਾ। ਗੁਰੂ ਦੇ ਪਿਆਰੀ ਸਤ ਸੰਗਤ ਜੀਓ, ਜੇ ਤੁਹਾਡੇ ਮਨ ਚ ਆ ਗਿਆ ਮੈਂ ਕਿਸੇ ਲਈ ਕੁਝ ਕੀਤਾ, ਇਹਦਾ ਮਤਲਬ ਤੁਸੀਂ ਜੋ ਕੁਝ ਕੀਤਾ ਫਿਰ ਆਪਣੇ ਲਈ ਕੀਤਾ, ਰੱਬ ਦੇ ਮਿਲਾਪ ਲਈ ਕੁਝ ਨਹੀਂ ਕੀਤਾ। ਜੇ ਤੁਹਾਡੇ ਮਨ ਚ ਆ ਗਿਆ ਕਿ ਮੈਂ ਕੁਝ ਨਹੀਂ ਕੀਤਾ, ਜੋ ਕੁਝ ਕੀਤਾ ਰੱਬ ਨੇ ਕੀਤਾ, ਤੇ ਗੁਰੂ ਦੇ ਪਿਆਰੀ ਸੱਸ ਤੁਹਾਡੀ ਜਾਤ ਦਾ, ਤੁਹਾਡੇ ਅੰਦਰ ਦੀ ਹਉਮੈ ਦਾ ਹੰਕਾਰ ਖਤਮ ਹੋ ਜਾਏਗਾ। ਫਿਰ ਤੁਹਾਨੂੰ ਰੱਬ ਪੁੱਛੂਗਾ ਤੂੰ ਕੌਣ ਹੈ ਬਈ। ਕਿਉਂ? ਕਿਉਂਕਿ ਰੱਬ ਦੇ ਅੰਦਰ ਹੰਕਾਰ ਨਹੀਂ ਹੈ, ਰੱਬ ਦੇ ਅੰਦਰ ਹਉਮੈ ਨਹੀਂ ਹੈ। ਹੁਣ ਲੱਗਦਾ ਤੇ ਮੇਰੇ ਵਰਗਾ, ਤੇ ਮੈਂ ਪੁੱਛਾਂ ਤੂੰ ਕੌਣ ਹੈ? ਤੇ ਆਓ ਫਿਰ ਅੱਗੇ ਜਾ ਕੇ ਗੁਰੂ ਜੀ ਨੇ ਕੀ ਕਹਿ ਦਿੱਤਾ, ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੇ ਦੁਆਰ। ਕਬੀਰ ਜੀ ਕਹਿੰਦੇ ਕਬੀਰ ਮੋਹ ਮਰਨੇ ਕਾ ਚਾਉ ਹੈ, ਕਹਿੰਦੇ ਮੈਨੂੰ ਚਾਅ ਚੜ ਗਿਆ ਮਰਨ ਦਾ। ਕਿਹੜਾ ਮਰਨਾ? ਉਹ ਗੁਰੂ ਪਿਆਰੇ ਆਹ ਮੌਤ ਨਹੀਂ ਜਿਹੜੀ ਕੁੱਤੇ ਨੂੰ ਵੀ ਆ ਜਾਂਦੀ ਹੈ, ਡੰਗਰ ਨੂੰ ਵੀ ਆ ਜਾਂਦੀ, ਸਾਰਿਆਂ ਨੂੰ ਆਉਣੀ ਹੈ। ਇਸ ਮਰਨ ਦਾ ਚਾਅ ਕਿਸੇ ਨੂੰ ਨਹੀਂ ਹੈ, ਜਿੱਦਣ ਆਉਣੀ ਹੈ ਆਈ ਜਾਣੀ ਹੈ, ਕੋਈ ਰੁਕਣ ਵਾਲਾ ਜੰਮਿਆ ਹੀ ਨਹੀਂ, ਕਿਸੇ ਨੂੰ ਚਾਅ ਨਹੀਂ ਹੈ। ਠੀਕ ਹੈ, ਕਦੀ ਵੇਖਿਓ ਜਿੰਨੀ ਉਮਰ ਬਖਸ਼ਿਸ਼ ਕੀਤੀ ਹੈ ਕਾਲਪੁਰਖ ਨੇ ਉਦੋਂ ਮਰ ਜਾਣਾ। ਇਹ ਚਾਅ ਨਾਲ ਨਹੀਂ ਕੋਈ ਮਰਦਾ, ਇਹ ਮਰਨਾ ਪੈਂਦਾ ਹੀ ਹੈ। ਠੀਕ ਹੈ, ਜਦੋਂ ਹੁਕਮ ਆ ਗਿਆ ਜਾਣਾ ਪੈਂਦਾ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਇਹ ਹੁਕਮ ਹੈ। ਫਿਰ ਉਹਨਾਂ ਨੇ ਕਿਹਾ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਕਹਿੰਦੇ ਇਹ ਹੁਕਮ ਹੈ, ਕੋਈ ਵੱਡੀ ਗੱਲ ਨਹੀਂ, ਚਾਹ ਨਹੀਂ ਹੈ। ਕਿਹੜੀ ਮੌਤ ਦਾ ਚਾਹ ਆ ਬਈ? ਕਬੀਰ ਜੀ ਕਹਿੰਦੇ ਉਹ ਕਹਿੰਦੇ ਜਨਮਾ ਜਨਮ ਭੋਗ ਲਏ, ਕਿਸੇ ਜਨਮ ਦੇ ਅੰਦਰ ਮਰਨ ਦਾ ਮੌਕਾ ਨਹੀਂ ਮਿਲਿਆ। ਬਾਣੀ ਚ ਪੜ ਕੇ ਦੇਖੋ, ਮਨ ਲੈਣ ਕੀ ਆਇਆ ਇੱਥੇ, ਮਨੁੱਖ ਸਰੀਰ ਚ ਕੀ ਲੈਣ ਆਏ ਹੋ ਤੁਸੀਂ? ਬਾਣੀ ਚ ਪੜੋ ਕੀ ਲਿਖਿਆ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਇਆ ਮਰਨ ਤਰਾਹੋਂ ਹਮੇ ਰੋਈਏ। ਕਹਿੰਦੇ ਮਨਾ ਉਹ ਤੁਰ ਦਰਗਾਹ ਤੋਂ ਤੁਰਿਆ, ਆ ਸਰੀਰ ਚ ਮਰਨ ਆਇਆ, ਤੂੰ ਮਨ ਮਰਨ ਆਇਆ। ਇੱਥੇ ਪਹਿਲਾਂ ਮਨ ਨਹੀਂ ਮਰਿਆ, ਤਨ ਨਹੀਂ ਮਰਿਆ, ਇੱਥੇ ਕੀ ਲਿਖਿਆ? ਇੱਥੇ ਫਿਰ ਕਬੀਰ ਜੀ ਕੀ ਕਹਿੰਦੇ, ਕਹਿੰਦੇ ਕਬੀਰ ਮੂੰਹ ਮਰਨੇ ਕਾ ਚਾਉ ਹੈ। ਕਹਿੰਦਾ ਵੀ ਮੈਨੂੰ ਮਰਨ ਦਾ ਚਾਅ ਚੜ ਗਿਆ, ਮੇਰੇ ਮਨ ਚ ਖੇੜਾ ਆ ਗਿਆ, ਮੈਨੂੰ ਚਾਹ ਚੜਿਆ ਮੈਂ ਮਰਨਾ। ਕਿਹੜਾ ਮਰਨਾ? ਸੰਸਾਰ ਦੇ ਧੰਦਿਆਂ ਤੋਂ, ਸੰਸਾਰ ਦੇ ਉੱਤੋਂ, ਵਕਾਰਾਂ ਤੋਂ ਮੋਹ ਤੋੜਨ ਦਾ ਮੈਨੂੰ ਚਾਅ ਚੜ ਗਿਆ। ਆ ਜੇ ਉਹਦੇ ਮਨ ਵਿੱਚ ਚਾਹ ਕਬੀਰ ਦੇ, ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਹਦੇ ਅੰਦਰ ਚ ਪ੍ਰੇਮ ਹੈ ਨਾ, ਧਿਆਨ ਦੇਣਾ। ਕੁੜੀ ਤੇ ਮੁੰਡਾ ਆਪਸ ਚ ਪ੍ਰੇਮ ਕਰਦੇ ਸੀ। ਮੁੰਡਾ ਕਹਿੰਦਾ ਕੁੜੀ ਨੂੰ ਮੇਰੇ ਘਰ ਵਾਲੇ ਨਹੀਂ ਮੰਨਦੇ। ਕੁੜੀ ਕਹਿੰਦੀ ਫਿਰ ਫਾਇਦਾ ਕੀ ਹੋਇਆ, ਮੈਂ ਤੇਰੇ ਨਾਲ ਪ੍ਰੇਮ ਕਰਦੀ, ਮਨਾ ਤੇ ਸਹੀ। ਕਹਿੰਦਾ ਉਹ ਕਹਿੰਦੇ ਵੀ ਗੱਲ ਸੁਣ ਲੈ, ਤੂੰ ਵਿਆਹ ਕਰਾਉਣਾ ਕੁੜੀ ਨਾਲ ਬੇਸ਼ੱਕ ਕਰਾ ਲਾ, ਸਾਡੇ ਵੱਲੋਂ ਬੇਦਖਲ ਹੈ ਤੂੰ, ਅਸੀਂ ਕੁਛ ਨਹੀਂ ਦੇਣਾ ਤੈਨੂੰ। ਉਹਨੇ ਜਾ ਕੇ ਕੁੜੀ ਨੂੰ ਸਲਾਹ ਦਿੱਤਾ ਵੀ ਮੇਰੇ ਘਰ ਕਹਿੰਦੇ ਆ ਵੀ ਬੇਦਖਲ ਹੈ, ਤੂੰ ਕਰਾਉਣਾ ਵਿਆਹ ਤੇ ਕਰਾ ਲਾ, ਤੈਨੂੰ ਦੇਣਾ ਕੁਛ ਨਹੀਂ। ਕੁੜੀ ਕਹਿੰਦੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ, ਜੇ ਤੇਰੇ ਘਰ ਦੇ ਕਹਿੰਦੇ ਦੇਣਾ ਕੁਛ ਨਹੀਂ ਤੇ। ਹੁਣ ਮੁੰਡਾ ਕਹਿੰਦਾ ਫਿਰ ਤੂੰ ਮੇਰੇ ਨਾਲ ਪਿਆਰ ਕਰਦੀ ਕਿ ਮੇਰੀ ਜਾਇਦਾਦ ਨਾਲ ਪਿਆਰ ਕਰਦੀ? ਇਹਦਾ ਮਤਲਬ ਜੇ ਦੇਣਾ ਕੁਛ ਨਹੀਂ ਤੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ, ਜਾਇਦਾਦ ਨਾਲ ਪਿਆਰ ਹੈ ਨਾ ਫਿਰ ਤੇ। ਇੱਦਾਂ ਫਿਰ ਗੁਰੂ ਜੀ ਕਹਿੰਦੇ ਜਿਹਨੇ ਪ੍ਰੇਮ ਕੀਓ, ਕਹਿੰਦੇ ਜਿਹਨਾਂ ਦਾ ਹਿਰਦੇ ਚ ਰੱਬ ਨਾਲ ਪ੍ਰੇਮ ਆ ਨਾ, ਕਹਿੰਦੇ ਫਿਰ ਉਹ ਰੱਬ ਕੋਲ ਝੂਠੀਆਂ ਦਾਤਾਂ ਨਹੀਂ ਮੰਗਦੇ। ਕਹਿੰਦੇ ਕੁਝ ਦੇ ਤੇ ਤਾਂ ਵੀ ਠੀਕ ਆ, ਨਾ ਦੇ ਤੇ ਤਾਂ ਵੀ ਠੀਕ ਆ, ਸਾਨੂੰ ਝੂਠੀ ਦਾਤ ਨਹੀਂ ਚਾਹੀਦੀ, ਸਾਨੂੰ ਤੇ ਤੇਰੇ ਦਰਸ਼ਨ ਚਾਹੀਦੇ ਆ। ਠੀਕ ਹੈ ਕਿ ਨਹੀਂ? ਵਿਚਾਰ ਸੁਬਕੀ ਕਹਿਣ ਲੱਗੇ, ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੂ ਤਾਰ ਕੇ ਦੁਆਰ। ਦੇਖੋ ਕਹਿੰਦਾ ਮੈਨੂੰ ਮਰਨ ਦਾ ਚਾਅ ਚੜਿਆ ਹੈ ਤਾਂ ਮਤਲਬ ਮੈਨੂੰ ਆਪਣੇ ਮਨ ਦਾ ਹੰਕਾਰ ਝੂਠੇ ਸੰਸਾਰ ਨਾਲੋਂ ਮੋਹ ਤੋੜਨ ਦਾ ਚਾਅ ਚੜ ਗਿਆ। ਕਹਿੰਦਾ ਪਰ ਮੈਨੂੰ ਸੋਝੀ ਮਿਲੀ ਆ ਵੀ ਇਹ ਸੰਸਾਰ ਨਾਲੋਂ ਮੋਹ ਟੁੱਟ ਕਿਵੇਂ ਸਕਦਾ, ਸੰਸਾਰ ਨਾਲੋਂ ਮੋਹ ਟੁੱਟ ਕਿਵੇਂ ਸਕਦਾ, ਬੜਾ ਔਖਾ ਬਈ ਇਹ ਤਾਂ। ਪਰ ਕਬੀਰ ਜੀ ਨੇ ਕਲੀਅਰ ਕਰਤਾ, ਕਹਿੰਦੇ ਮਰੂ ਤਾਂ ਹਰ ਕੇ ਦੁਆਰ। ਕਹਿੰਦਾ ਜੇ ਕਿਸੇ ਨੂੰ ਚਾਅ ਚੜ ਗਿਆ ਮੇਰੇ ਵਾਂਗੂ ਮਰਨ ਦਾ, ਸੰਸਾਰ ਤੋਂ ਮੋਹ ਤੋੜਨ ਦਾ, ਕਹਿੰਦਾ ਉਹ ਹਰੀ ਦੇ ਦੁਆਰ ਤੇ ਕਹਿੰਦਾ ਆਪਾਂ ਗੁਰੂ ਦੇ ਚਰਨਾਂ ਚ ਢਹਿ ਕੇ ਢੇਰੀ ਹੋ ਜਾਵੇ, ਫਿਰ ਉਹਦਾ ਇਹ ਹੰਕਾਰ ਉਹਦੀ ਮੈਂ ਮਰ ਸਕਦੀ ਹੈ। ਜੇ ਉਹ ਗੁਰੂ ਚਰਨਾਂ ਚ ਨਹੀਂ ਡਿੱਗਦਾ ਤੇ ਉਹਦੇ ਅੰਦਰੋਂ ਕਦੀ ਵੀ ਇਹ ਚੀਜ਼ ਮਰ ਨਹੀਂ ਦੇ ਸਕਦੀ। ਦੇਖੋ ਤੇ ਆਪਾਂ ਕੀ ਕਿਹਾ, ਕਹਿੰਦੇ ਕਬੀਰ ਜੀ ਕਹਿੰਦੇ ਮੈਨੂੰ ਮਰਨ ਦਾ ਚਾਅ ਚੜਿਆ, ਉਹ ਭਾਈ ਉਸ ਮੌਤ ਦੀ ਗੱਲ ਨਹੀਂ, ਉਹ ਆਪੇ ਆਉਣੀ ਹੈ, ਉਹ ਕੁੱਤੇ ਨੂੰ ਵੀ ਆਉਂਦੀ ਹੈ, ਕੋਈ ਵੱਡੀ ਗੱਲ ਨਹੀਂ, ਉਹਨੂੰ ਕੋਈ ਨਹੀਂ ਛੇੜਦਾ, ਕੋਈ ਨਹੀਂ ਛੇੜਦਾ। ਠੀਕ ਆ, ਜਿੱਦਣ ਆਉਣੀ ਹੈ ਨਾ ਭਾਈ, ਵੇਖਿਆ ਅਸੀਂ ਕਈ ਬਜ਼ੁਰਗ ਤੰਗ ਬੜੇ, ਕੋਈ ਪ੍ਰੋਬਲਮ ਆ ਗਈ ਤੇ ਬਜ਼ੁਰਗ ਕਹਿਣ ਡੇ, ਕਹਿੰਦੇ ਜੀ ਕਿਰਪਾ ਕਰੇ ਅਕਾਲ ਪੁਰਖ ਮੈਨੂੰ ਮੌਤ ਆ ਜਾਵੇ, ਨਹੀਂ ਆਉਣ ਡਈ, ਸਾਲ ਹੋ ਗਿਆ ਮੰਜੀ ਤੇ ਲੰਮੇ ਪਿਆ, ਮੌਤ ਨਹੀਂ ਆਉਣ ਡਈ। ਠੀਕ ਹੈ, ਮੰਗਣ ਡੇ ਆ ਨਹੀਂ ਆਉਣ ਡਈ, ਤੇ ਕਈ ਅਰਦਾਸਾਂ ਕਰਾਉਣ ਡੇ ਆ ਵੀ ਸਾਡੇ ਫਲਾਣੇ ਤੋਂ ਦੀ ਮੌਤ ਨਾ ਹੋ ਜਾਵੇ, ਤਾਂ ਵੀ ਆਉਣ ਡਈ। ਬਾਣੀ ਚ ਲਿਖਿਆ ਕੋਈ ਸੱਜਣ ਗਏ ਮਹਾਂਪੁਰਖਾਂ ਕੋਲ, ਕਹਿੰਦੇ ਬਾਬਾ ਜੀ ਹਾਂਜੀ, ਕਹਿੰਦੇ ਅਰਦਾਸ ਕਰਾਉਣੀ ਸੀ, ਬਜ਼ੁਰਗ ਬੜੇ ਤੰਗ ਨੇ ਤੇ ਅਸੀਂ ਚਾਹੁੰਦੇ ਕੋਈ ਉਮਰ ਲੰਬੀ ਹੋ ਜਾਵੇ। ਰੱਬ ਦੇ ਪਿਆਰੇ ਸੀਗੇ, ਰੱਬ ਚ ਲੀਨ ਸੀਗੇ, ਉਹ ਉਹਨੂੰ ਕਹਿੰਦੇ ਉਹ ਭਾਈ ਗੱਲ ਸੁਣ, ਇਹੋ ਜਿਹੀ ਕੋਈ ਅਰਦਾਸ ਨਹੀਂ ਹੈ ਲੰਬੀ ਉਮਰ ਕਰਨ ਦੀ, ਮੈਂ ਭੁਲੇਖੇ ਚ ਪੈ ਜਾ। ਕਹਿੰਦਾ ਨਹੀਂ ਪੈਸੇ ਲੈ ਲਓ, ਕਹਿੰਦਾ ਭਾਈ ਮੈਂ ਅਰਦਾਸ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਜਿਹਨਾਂ ਨੇ ਪੜ੍ਹੀ ਆ, ਜਿਹਨਾਂ ਦੇ ਅੰਦਰ ਟਿੱਕੀ ਆ ਨਾ, ਉਹਨਾਂ ਨੂੰ ਸਭ ਪਤਾ ਆ, ਉਹਨਾਂ ਦੇ ਮਨ ਚ ਅੰਦਰ ਬਾਣੀ ਟਿੱਕੀ ਸੀ, ਉਹਨਾਂ ਹੌਲੀ ਜਿਹੀ ਪੰਕਤੀ ਸੁਣਾਤੀ, ਕਹਿੰਦੇ ਰਹਿਣ ਕਹਿਣ ਤੇ ਰਹੇ ਨਾ ਕੋਈ, ਕਿਸ ਪੇ ਕਰੂੰ ਬੇਨਤੀ। ਕਹਿੰਦੇ ਕਿਸੇ ਦੇ ਕਹਿਣ ਦੇ ਤੇ ਕੋਈ ਰਹਿ ਨਹੀਂ ਸਕਦਾ, ਮੈਂ ਬੇਨਤੀ ਅੱਗੇ ਕਿਹਦੇ ਕਰਾਂ, ਕਿਹਨੂੰ ਕਹਾਂ ਇਹਦੀ ਉਮਰ ਲੰਬੀ ਕਰ ਦੇ। ਤੇ ਅੱਜ ਪਖੰਡ ਹੋਣ ਡੇ ਜੇ ਅਪਣਾਣੇ ਸੌ ਦੀ ਉਮੀ ਲੰਬੀ ਉਮਰ ਹੋਵੇ, ਬਈ ਕਿਸੇ ਦੇ ਕਹਿਣ ਨਾਲ ਨਹੀਂ ਹੋਣੀ, ਜਿੰਨੀ ਲਿਖੀ ਆ ਉਨੀ ਰਹਿਣੀ। ਐਵੇਂ ਨਾ ਭੁਲੇਖਿਆ ਜਿਹਾ ਜੇ ਪਈ ਜਾਓ, ਭੁਲੇਖਿਆ ਜੀ ਪੈ ਕੇ ਅਸੀਂ ਬਰਬਾਦ ਹੋਣ ਡੇ ਹਾਂ, ਅਸੀਂ ਗੁਰੂ ਤੋਂ ਦੂਰ ਬੈਠੇ ਹਾਂ। ਠੀਕ ਆ, ਬਈ ਗੁਰੂ ਦੇ ਚਰਨਾਂ ਨਾਲ ਜੁੜ ਜਾਓ। ਠੀਕ, ਜਿੰਨੇ ਸਵਾਸ ਵੇਲੇ ਆ ਨਾ ਪਰਮਾਤਮਾ ਨੇ ਤੋਲ ਕੇ ਦਿੱਤੇ ਆ, ਤੇ ਇੰਨੇ ਕੁ ਸਵਾਸਾਂ ਦੇ ਅੰਦਰ ਜੇ ਤੂੰ ਭਗਤੀ ਕਰ ਲਵੇਂ ਤੇ ਤੇਰੇ ਪਿਛਲਿਆਂ ਕਰਮਾਂ ਦਾ ਜੋ ਮਾੜੇ ਚੰਗੇ ਕਰਮ ਕੀਤੇ ਹਿਸਾਬ ਤਾਂ ਨਿਬੜ ਸਕਦਾ, ਉਹਨੇ ਤੋਲ ਕੇ ਦਿੱਤੇ। ਠੀਕ ਆ ਬਈ, ਕਈ ਸੱਜਣ ਬਾਬਾ ਜੀ 20 ਸਾਲ ਦਾ ਮੁੰਡਾ ਮਰ ਗਿਆ ਸੀ, ਉਮਰ ਛੋਟੀ ਅਜੇ, ਉਹ ਭਾਈ ਉਹਦਾ 20 ਸਾਲ ਚ ਕੰਮ ਨਿਬੜ ਜਾਂਦਾ ਸੀ, ਉਹਨਾਂ ਨੇ 20 ਸਾਲ ਦਾ ਦਿੱਤਾ ਹਿਸਾਬ ਤਾਂ, ਮੈਂ 20 ਸਾਲਾਂ ਦੇ ਕੰਮ ਨਿਬੜ ਸਕਦਾ, ਨਿਬੇੜ ਗਿਆ ਤਾਂ ਵੀ ਠੀਕ ਹੈ, ਨਹੀਂ ਨਿਬੇੜ ਗਿਆ ਤਾਂ ਵੀ ਠੀਕ ਹੈ। ਠੀਕ ਹੈ ਬਈ, ਉਹਨਾਂ ਨੇ ਹਿਸਾਬ ਤਾਂ ਵੇਖ ਕੇ ਦਿੱਤਾ। ਐਵੇਂ ਨਾ ਭੁਲੇਖਿਆਂ ਚ ਪਈ ਉਹ, ਆਪਾਂ ਨਾ ਫਿਕਸ ਕਰ ਲਈ ਹੈ ਵੀ 90 ਕੁ ਸਾਲ ਉਮਰ ਸਾਰਿਆਂ ਦੀ ਹੋਣੀ ਚਾਹੀਦੀ ਹੈ, ਕਿਸੇ ਦੀ ਏਦਾਂ ਕੁਛ ਨਹੀਂ ਹੈਗਾ, 90 ਸਾਲ ਉਮਰ ਹੋਣੀ ਚਾਹੀਦੀ ਹੈ, ਕੋਈ ਉਮਰ ਦਾ ਤਕਾਜਾ ਨਹੀਂ, ਜਿੰਨੀ ਕੁ ਲਿਖੀ ਹੈ ਨਾ ਉਹ ਪਰਮਾਤਮਾ ਨੂੰ ਪਤਾ। ਤੇ ਤੁਸੀਂ ਆਪਣਾ ਕੰਮ ਕਰੀ ਜਾਓ, ਕਿਹੜਾ ਸਾਸ ਸਾਸ ਸਿਮਰੋ ਗੋਬਿੰਦ, ਤੁਸੀਂ ਸਿਮਰਨ ਕਰੀ ਜਾਓ ਬਈ, ਆਪਣਾ ਕੰਮ ਕਰੀ ਜਾਓ। ਤਾਂ ਫਿਰ ਕਬੀਰ ਜੀ ਕਹਿੰਦੇ ਪਏ, ਕਹਿੰਦੇ ਵੀ ਮੈਨੂੰ ਤਾਂ ਮਰਨ ਦਾ ਚਾਅ ਚੜ ਗਿਆ, ਪਰ ਹੁਣ ਮੈਨੂੰ ਸੋਝੀ ਆ ਗਈ ਵੀ ਜੇ ਇਹ ਮੌਤ ਲੈਣੀ ਹੈ ਨਾ ਸੰਸਾਰ ਤੋਂ ਮੋਹ ਤੋੜਨ ਵਾਲੀ, ਕਹਿੰਦੇ ਵੀ ਇਹ ਤਾਂ ਰੱਬ ਦੇ ਦੁਆਰੇ ਡਿੱਗਣਾ ਪੈਣਾ, ਕਹਿੰਦਾ ਆਪਾਂ ਗੁਰੂ ਦੇ ਚਰਨਾਂ ਚ ਢਹਿਣਾ ਪੈਣਾ। ਕਹਿੰਦੇ ਫਿਰ ਕੀ ਕਹਿੰਦੇ, ਕਹਿੰਦੇ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਵਿਚਾਰ ਕਰਿਓ ਹੁਣ, ਕਹਿੰਦੇ ਮਤ ਹਰ ਪੁੱਛੇ ਕੌਣ ਹੈ, ਕਹਿੰਦੇ ਜੇ ਕਿਤੇ ਇਹ ਮੌਤ ਆ ਜਾਵੇ, ਕਹਿੰਦਾ ਆਪਾਂ ਸੰਸਾਰ ਦਾ ਮੋਹ ਟੁੱਟ ਜਾਵੇ, ਮਨ ਦੀ ਮੌਤ ਆ ਜਾਵੇ, ਪਰ ਇਹ ਮੌਤ ਆਉਣੀ ਹੈ ਗੁਰੂ ਦੇ ਚਰਨਾਂ 'ਚ ਡਿੱਗ ਕੇ, ਢਹਿ ਕੇ ਢੇਰੀ ਹੋ ਕੇ, ਜੇ ਮੈਂ ਢੇਰੀ ਹੋ ਜਾਵਾਂ। ਕਹਿੰਦਾ ਮਤ ਹਰ ਪੁੱਛੇ ਕੌਣ ਹੈ, ਕਹਿੰਦਾ ਮਤ ਦਾ ਭਾਵ ਕਿਤੇ ਹੋ ਸਕਦਾ, ਕਹਿੰਦਾ ਉੱਥੇ ਡਿੱਗੇ ਨੂੰ ਹੋ ਸਕਦਾ ਰੱਬ ਪੁੱਛ ਲਵੇ। ਕੀ ਪੁੱਛ ਲਵੇ, ਪਰਾ ਹਮਾਰੇ ਬਾਰ, ਕਹਿੰਦਾ ਮੇਰੇ ਦੁਆਰੇ ਤੇ ਕੌਣ ਪਿਆ ਆ। ਦੇਖੋ ਮਨ ਤੋਂ ਮਰੇ ਰੱਬ ਦੇ ਦੁਆਰੇ ਤੇ ਲੰਮੇ ਪੈਂਦੇ ਜੇ ਡਿੱਗਦੇ ਜੇ, ਜਿਹੜੇ ਮਨ ਤੋਂ ਨਹੀਂ ਮਰਦੇ ਉਹ ਕਦੀ ਰੱਬ ਦੇ ਦੁਆਰੇ ਤੇ ਨਹੀਂ ਪਹੁੰਚਦੇ। ਠੀਕ ਹੈ, ਬਾਣੀ ਚ ਲਿਖਿਆ ਮਨ ਮਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਏ। ਬਿਨਾਂ ਮਨ ਦੀ ਮੌਤ ਦੇ ਰੱਬ ਦੀ ਪ੍ਰਾਪਤੀ ਨਹੀਂ ਹੈ। ਇੱਥੇ ਕਬੀਰ ਜੀ ਕਹਿੰਦੇ ਨੇ, ਕਹਿੰਦੇ ਯਾਰ ਜੇ ਕਿਤੇ ਮਰ ਗਏ ਨਾ, ਕਹਿੰਦਾ ਭਾਵ ਵੀ ਗੁਰੂ ਦੇ ਚਰਨਾਂ 'ਚ ਢਹਿ ਕੇ ਢੇਰੀ ਹੋ ਗਏ ਤੇ ਕਿਤੇ ਆ ਮਨ ਦੀ ਮੌਤ ਆ ਗਈ, ਕਹਿੰਦਾ ਹੋ ਸਕਦਾ ਰੱਬ ਦੀ ਕਿਤੇ ਨਿਗਾਹ 'ਚ ਆ ਜਾਈਏ ਤੇ ਕਿਤੇ ਰੱਬ ਪੁੱਛ ਲਵੇ ਵੀ ਆ ਮੇਰੇ ਦੁਆਰੇ ਤੇ ਲੰਮਾ ਕਿਹੜਾ ਪਿਆ। ਕਹਿੰਦਾ ਭਾਵ ਜਦੋਂ ਬੰਦਾ ਮਰਦਾ ਡਿੱਗ ਪੈਂਦਾ, ਆਪਣੀ ਤਾਕਤ ਖਤਮ ਹੋ ਜਾਂਦੀ ਹੈ, ਸਰੀਰ ਚ ਕੋਈ ਤਾਕਤ ਰਹਿੰਦੀ ਨਹੀਂ ਮਰੇ ਦੀ। ਤੇ ਕਬੀਰ ਜੀ ਕਹਿੰਦੇ ਜਿਹੜੇ ਰੱਬ ਦੇ ਚਰਨਾਂ ਚ ਡਿੱਗ ਪੈਂਦੇ ਨੇ ਮਰ ਜਾਂਦੇ ਨੇ, ਉਹਨਾਂ ਦੀ ਆਪਣੀ ਸ਼ਕਤੀ ਖਤਮ ਹੋ ਜਾਂਦੀ ਆ, ਉਹ ਢਹਿ ਢੇਰੀ ਹੁੰਦੇ। ਜਿਹੜੇ ਢਹਿ ਢੇਰੀ ਹੁੰਦੇ ਕਹਿੰਦੇ ਬਰਾਬਰ ਪੁੱਛ ਲੈਂਦਾ ਲੰਮਾ ਕੌਣ ਪਿਆ ਮੇਰੇ ਦੁਆਰ ਤੇ ਆ ਕੇ ਬਈ। ਤੇ ਜਿੱਦਣ ਰੱਬ ਨੇ ਬੂਹਾ ਖੋਲ ਕੇ ਪੁੱਛ ਲਿਆ ਵੀ ਆ ਮੇਰੇ ਦੁਆਰੇ ਤੇ ਲੰਮਾ ਕੌਣ ਪਿਆ ਏ, ਫਿਰ ਤੇ ਆਨੰਦ ਆ ਗਿਆ। ਫਿਰ ਰੱਬ ਨੇ ਠਾ ਕੇ ਗਲੇ ਲਾ ਹੀ ਲੈਣਾ। ਫਿਰ ਉਹਨੇ ਕੀ ਕਹਿਣਾ, ਆ ਜਾ ਬਈ ਕਿੱਥੇ ਲੰਮਾ ਪਿਆ ਏ, ਤੇਰਾ ਤੇ ਮੇਰਾ ਤੇ ਨਾਤਾ ਜੁੜ ਗਿਆ ਏ। ਕਿਉਂਕਿ ਮਰਿਆ ਹੀ ਰੱਬ ਤੱਕ ਪਹੁੰਚ ਸਕਦਾ, ਬਿਨਾਂ ਮਰਿਆ ਬਿਨ ਮਨ ਮੂਹੇ ਕੈਸੇ ਹਰ ਪਏ। ਕਹਿੰਦਾ ਬਿਨਾਂ ਮਨ ਦੀ ਮੌਤ ਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੰਨਾ ਕੁ ਆਨੰਦ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ, ਇੰਨਾ ਕੁ ਆਨੰਦ ਆ। ਪਰ ਭਈ ਆਨੰਦ ਲੈਣ ਲਈ ਸਾਨੂੰ ਗੁਰੂ ਚਰਨਾਂ ਨਾਲ ਜੁੜਨਾ ਪੈਣਾ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨਾ ਪੈਣਾ। ਉਦੋਂ ਮਨ ਬਿਰਤੀ ਜਿਹੜੀ ਆ ਸੰਸਾਰ ਦੇ ਮੋਹ ਨੂੰ ਖਤਮ ਕਰਨਾ ਪੈਣਾ। ਸੰਸਾਰ ਦਾ ਮੋਹ ਹੀ ਸਾਨੂੰ ਏਦਾਂ ਦਾ ਵੜ ਗਿਆ ਵੀ ਸਾਨੂੰ ਪਤਾ ਲੱਗਦਾ ਨੀ ਅਸੀਂ ਕਰ ਕੀ ਗਏ ਤੇ ਕਰਨ ਕੀ ਰਹੇ ਆ, ਸਾਨੂੰ ਪਤਾ ਹੀ ਨੀ ਲੱਗਦਾ। ਠੀਕ ਹੈ, ਸੰਸਾਰ ਦੇ ਮੋਹ ਦੇ ਅਧੀਨ ਹੋ ਕੇ ਆਪਾਂ ਕੋਈ ਇਹੋ ਜਿਹਾ ਕੰਮ ਕਿਸੇ ਨੇ ਕਰ ਬਹਿੰਦੇ ਆ, ਇੱਥੇ ਤਾਂ ਸਾਨੂੰ ਲੱਗਦਾ ਵੀ ਬੜਾ ਚੰਗਾ ਵੀ ਅਸੀਂ ਲੈ ਉਹ ਗਲਤ ਕੰਮ ਥੋੜ੍ਹੀ ਕੀਤਾ, ਇਹਦੇ ਕਹਿੰਦੇ ਆਪਾਂ ਗਲਤ ਕੰਮ ਥੋੜ੍ਹੀ ਕੀਤਾ ਕੋਈ। ਠੀਕ, ਪਰ ਗੁਰੂ ਪਿਆਰਿਓ ਉਹ ਤੁਹਾਨੂੰ ਨਹੀਂ ਪਤਾ, ਤੁਹਾਡਾ ਇੱਕ ਇੱਕ ਸਵਾਸ ਦਾ ਲੇਖਾ ਜੋਖਾ ਜਿਹੜਾ ਤੁਹਾਡੀ ਸੋਚ ਵੀ ਜਿਹੜੀ ਹੈ ਨਾ ਉਹ ਦਰਗਾਹ 'ਚ ਲਿਖੀ ਜਾਣ ਡਈ ਆ, ਉੱਥੇ ਹਿਸਾਬ ਦਾ ਲਿਖਿਆ ਜਾਣ ਡਿਆ। ਠੀਕ ਹੈ, ਇੱਕ ਇੱਕ ਪਲ ਦਾ, ਇੱਕ ਇੱਕ ਪਲ ਦਾ ਹਿਸਾਬ ਤਾਂ ਲਿਖਿਆ ਜਾਂਦਾ ਤੁਹਾਡਾ। ਠੀਕ ਹੈ ਬਾਈ, ਧਿਆਨ ਦੇਣਾ, ਆਪ ਜੀ ਮਨ ਬਿਰਤੀ ਬਣਾ ਕੇ ਦੇਖੋ। ਗੁਰੂ ਘਰ ਆ ਕੇ ਜਦੋਂ ਆਪ ਜੀ ਕੋਈ 10-20 ਰੁਪਈਏ ਜਾਂ ਕੋਈ ਚੀਜ਼ ਲੈ ਕੇ ਆਉਂਦੇ ਹੋ ਤਾਂ ਆ ਕੇ ਦਾਨ ਕਰਦੇ ਹੋ ਚੜਾਉਂਦੇ ਹੋ, ਲਿਖੀ ਜਾਂਦੀ ਹੈ। ਲਿਖਣ ਡਏ ਨੇ ਪਰਮਾਤਮਾ ਅਕਾਲ ਪੁਰਖ, ਉਹਨਾਂ ਨੂੰ ਸਭ ਪਤਾ। ਵਿਚਾਰ ਤਾਂ ਸਿਰਫ ਇਹ ਕਰਨੀ ਹੈ ਕਿ ਜਦੋਂ ਮੈਂ ਗੁਰੂ ਘਰ ਚੱਲਿਆ ਤੇ ਮੈਂ ਮਨ ਬਿਰਤੀ ਵਿੱਚ ਬਣਾ ਕੇ ਲੈ ਕੇ ਜਾਣਾ ਵੀ ਜੇ ਮੈਂ 10 ਰੁਪਏ ਵੀ ਚੜਾਉਣ ਲੱਗਾ ਤਾਂ ਮਨ ਬਿਰਤੀ ਹੋਣੀ ਚਾਹੀਦੀ ਵੀ 10 ਰੁਪਏ ਚੜਾਉਣ ਦੀ ਤਾਕਤ ਮੇਰੀ ਨਹੀਂ ਹੈ, ਅਕਾਲ ਪੁਰਖ ਤੇਰੀ ਹੈ, ਇਹ ਤਾਕਤ ਤੇਰੀ ਆ। ਇਹ 10 ਰੁਪਈਏ ਦੇਣ ਜੋਗਾ ਵੀ ਮੈਨੂੰ ਪਰਮਾਤਮਾ ਤੁਸੀਂ ਕੀਤਾ, ਇਹ ਤੁਹਾਡੇ ਸੀ, ਤੁਹਾਡੇ ਅੱਗੇ ਚਰਨਾਂ ਤੇ ਭੇਟ ਕੀਤੇ, ਮੇਰੇ ਨਹੀਂ ਹੈ। ਜਦੋਂ ਤੁਸੀਂ ਮੇਰੇ ਕਹੋਗੇ ਨਾ ਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ ਆਪ ਵਿਚਾਰ ਕੇ ਦੇਖ ਲੈਣਾ। ਜਿਹੜੇ ਸੱਜਣ ਤਾਂ ਕਹਿੰਦੇ ਨੇ ਬਈ ਇਹ ਜੋ ਦਿੱਤਾ ਉਹ ਗੁਪਤੀ ਹੈ, ਕੋਈ ਗੱਲ ਨਹੀਂ, ਰੱਬ ਦੀ ਖੇਡ ਹੈ, ਜੋ ਦੇਣ ਜੋਗਾ ਕੀਤਾ ਦੇ ਤਾਂ ਅਸੀਂ ਕੌਣ ਦੇਣ ਜੋਗੇ। ਤੇ ਜਿਹੜਾ ਸੱਜਣ ਦੀ ਮਨ ਵਿੱਚ ਆ ਜਾਂਦਾ ਵੀ ਨਹੀਂ ਮੇਰਾ ਨਾਂ ਲਿਖ, ਠੀਕ ਹੈ ਬਈ ਮੇਰਾ ਨਾਂ ਲਿਖ ਵੀ ਮੈਂ ਆਹ ਦਿੱਤਾ ਤੇ ਮੈਂ ਉਹ ਕੀਤਾ, ਨਾਂ ਲਿਖ, ਉਹਦਾ ਕਾਗਜ਼ ਤੇ ਹੀ ਨਾਂ ਲਿਖਿਆ ਰਹਿ ਜਾਂਦਾ, ਸੱਚਖੰਡ ਚ ਨਹੀਂ ਲਿਖਿਆ ਜਾਂਦਾ। ਇਹ ਮਨਬਿਰਤੀਆਂ ਬਣਾਉਣੀਆਂ, ਠੀਕ, ਐਸੀ ਮਨਬਿਰਤੀ ਬਣਾਓ, ਐਸੀ ਮਨਬਿਰਤੀ ਬਣਾਓ ਵੀ ਇਹ ਅਕਾਲ ਪੁਰਖ ਤੁਹਾਡੀ ਤਾਕਤ ਆ, ਤੁਸੀਂ ਜੋ ਕਰਵਾਉਂਦੇ ਹੋ ਕਰਵਾਉਂਦੇ ਹੋ, ਤੁਸੀਂ ਜੋ ਕਰਦੇ ਹੋ ਕਰਦੇ ਹੋ, ਮੇਰੀ ਕੁਝ ਕਰਨ ਦੀ ਤੇ ਕਰਵਾਉਣ ਦੀ ਤਾਕਤ ਨਹੀਂ ਹੈ ਤੁਹਾਡੀ ਹੈ। ਜਿੱਦਾਂ ਕਬੀਰ ਜੀ ਕਹਿਣ ਡਏ ਨੇ ਇਹ ਮੇਰੇ ਮਨ 'ਚ ਚੜ ਗਿਆ ਵੀ ਚਾਹ ਵੀ ਮੈਂ ਮਰਨਾ ਆ, ਪਰ ਮੈਨੂੰ ਸਮਝ ਲੱਗੀ ਵੀ ਇਹ ਮੌਤ ਜਿਹੜੀ ਹੈ ਨਾ ਗੁਰੂ ਦੇ ਚਰਨਾਂ 'ਚ ਆ ਸਕਦੀ ਹੈ। ਤੇ ਜੇ ਤੁਹਾਡੇ ਮਨ ਵਿੱਚ ਵੀ ਚਾਹ ਚੜ ਗਿਆ ਅੱਜ ਵੀ ਅਸੀਂ ਮਰਨਾ ਆ ਤੇ ਫਿਰ ਗੁਰੂ ਨਾਲ ਨਾਤਾ ਜੋੜ ਲਓ, ਫਿਰ ਤੁਹਾਨੂੰ ਵੀ ਇਹ ਮੌਤ ਆ ਜਾਏਗੀ। ਕਿਹੜੀ ਮੌਤ? ਮਨ ਦੀ ਮੌਤ ਆ ਜਾਏਗੀ। ਤੇ ਜਿੱਦਾਂ ਮਨ ਦੀ ਮੌਤ ਆ ਗਈ ਤੇ ਫਿਰ ਤੁਹਾਨੂੰ ਡਿੱਗ ਪੈਣਾ, ਕਹਿੰਦਾ ਭਾਵ ਤੁਹਾਡੀ ਆਪਣੀ ਤਾਕਤ ਖਤਮ ਹੋ ਜਾਣੀ। ਜਿੱਦਾਂ ਤਾਕਤ ਖਤਮ ਹੋ ਗਈ ਤੇ ਜੇ ਕਬੀਰ ਜੀ ਕਹਿੰਦੇ ਮੈਨੂੰ ਉਮੀਦ ਆ ਵੀ ਪੁੱਛੂਗਾ ਰੱਬ ਵੀ ਕੌਣ ਪਿਆ ਮੇਰੇ ਦੁਆਰੇ ਤੇ, ਤੇ ਫਿਰ ਤੁਹਾਨੂੰ ਵੀ ਤਾਂ ਪੁੱਛੂਗਾ ਹੀ। ਠੀਕ ਹੈ, ਆ ਸਾਰੇ ਆਪਾਂ ਕਬੀਰ ਹੀ ਬੈਠੇ ਹਾਂ, ਐਡੀ ਕੋਈ ਗੱਲ ਨਹੀਂ, ਪਰ ਸਿਰਫ ਫਰਕ ਇੰਨਾ ਵੀ ਕਬੀਰ ਵਰਗੀ ਮਨ ਬਿਰਤੀ ਨਹੀਂ ਬਣ ਰਹੀ, ਮਨ ਬਿਰਤੀ ਭਗਤਾਂ ਵਰਗੀ ਗੁਰੂਆਂ ਵਰਗੀ ਬਣਾਉਣੀ ਆ, ਬਾਕੀ ਸਾਰੇ ਆਪਾਂ ਵੀ ਉੱਦਾਂ ਦੇ ਹੀ ਬੈਠੇ, ਉਹਨਾਂ ਨੇ ਵੀ ਇਸੇ ਸਰੀਰ ਚੋਂ ਹੀ ਖੋਜ ਕੀਤੀ ਆ ਤੇ ਆਪਾਂ ਵੀ ਅੱਜ ਉਸੇ ਸਰੀਰ ਦੇ ਅੰਦਰ ਹੀ ਆ। ਸਿਰਫ ਇੰਨਾ ਆ ਵੀ ਉਹਨਾਂ ਦੇ ਹਿਰਦੇ ਚ ਪ੍ਰੇਮ ਸੀ, ਸਾਡੇ ਹਿਰਦੇ ਚ ਪ੍ਰੇਮ ਸੰਸਾਰ ਨਾਲ ਆ। ਸੋ ਗੁਰਬਾਣੀ ਆਰਾਮ ਨਾਲ ਪੜਿਆ ਕਰੋ, ਸਤਿਕਾਰ ਨਾਲ ਪੜਿਆ ਕਰੋ ਤੇ ਗੁਰਬਾਣੀ ਦੀ ਵਿਚਾਰ ਕਰਿਆ ਕਰੋ। ਜੇ ਗੁਰਬਾਣੀ ਦੀ ਵਿਚਾਰ ਨਹੀਂ ਤਾਂ ਸਾਡੀ ਜ਼ਿੰਦਗੀ ਅਧੂਰੀ ਆ, ਕਿਸੇ ਕੰਮ ਦੀ ਸਾਡੀ ਜ਼ਿੰਦਗੀ ਨਹੀਂ ਹੈ। ਸੋ ਬੜੇ ਭਾਗੇ ਹੋ ਕਰਮਾਂ ਵਾਲੇ, ਸਮਾਂ ਹੋ ਗਿਆ, ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।